सतनाम कर्ता पुरख निरपौ निर्वैर अकाल मूरत अजूनी सैपं गुर प्रसाद जप आध सच जुगाद सच है पी सच नानक होशी पी सच हम सर दीन दयाल ना तुम सर अब पतियार क्या कीजै बचनी तोर मोर मन मानै जन को पूरन दीजै हाँ बल बल जाओ रामैया कारने कारण कवन अबोल बहुत जन्म बिछरे थे माधो एह जन्म तुम्हारे लेखे कह रविदास आस लग जीवो चिर पयो दर्शन देखे ना खो जति सती नहीं पड़या मूर्ख मुगदा जन्म भया परनवत नानक तिन की शरणा जिन तू नाही विसरिया सतना तन वाखे गुरु साहिब जियो हर लब्दो मित्र सुमितो बेदारण कदे ना चितो हर लब्दो मित्र सुमितो बेदारण कदे ना चितो जाका अस्थल तोल अमितो सोई नानक सखा जिया संग कितो जाका अस्थल तोल अमितो सोई नानक सखा जिया संग कितो वाहे गुरु जी का खालसा वाहे गुरु जी की फतेह परम सम्मान योग दातार सतगुरु जी दे पवित्र चरण कवलां विखे हाजर गुरु सवारे सत संगी जनो अमृत बचन आप जी ने कीर्तन रूप विच श्रवण कीते ने। अज जिस शलोक दी विचार गुरु कृपा नाल आपां करनी है, इस पवित्र शलोक दा पाठ आप जी ने खुणे की श्रवण कीता है। इस शलोक दा संखेप जिहा भाव इस प्रकार है। इस संसार विच जे मित्रां विचों कोई श्रेष्ठ मित्र है ते ओ मित्र है परिपूर्ण परमेश्वर वाहिगुरु। ते उस परमात्मा मित्र ने वाहिगुरु मित्र ने अज तक कदे किसे दे चित नू किसे दे दिल नू किसे दे अंदर नू तोड़िया नहीं। हजूर बख्शिश करदे ने फिर ओ मित्र जेड़ा अपनी जिंद दा साथ देन वाला होवे उस मित्र नू मैं अपना दिलों सांझ बना के अपना बना लिया है। संसार दे मित्रां विचों जे श्रेष्ठ है ते केवल ओ परमात्मा ही मित्र है। यूं कह लिए के अज दी विचार दा केंद्री धुरा जा विशा ए है कि दुनिया विच अनेकां सज्जन मित्र मिलणगे पर परमात्मा गुरु ते रब दी बंदगी करन वाले गुरमुख वर्गा कोई मित्र नहीं। आओ करो कृपालता अपने अंदर नू यतन करिए टिकाण दा। जे शरीरक तौर ते गुरु जी दी हजूरी विच आपां सारे आउने आ क्योंकि मन दा सुभाग है ए शरीर नू गुरु दरबार तक लैके जरूर पहुंचदा है। तन गुरु की हजूरी विच होवेगा, अंदर वाला मन जेड़ा है वह गुरु घरों बाहर निकल जांदा है। आओ मन दी हाजरी लवान दा यतन करिए अपने अंदर नू एकाग्र करदे होए बख्शो आसीस और उचारण करो जी सतनाम श्री वाहे गुरु जी। करो कृपालता फिर उचारण करो जी सतनाम श्री वाहे गुरु जी। सतगुरु गुरु ग्रंथ साहिब जी दी अमृत बाणी विच अनेकां ऐसे शब्दां दी हजूर ने वरतों कीती है जो असी संसारक पद्धर ते जीवन वाले मनुख अपने समाज विच उन्हां शब्दां दी वरतों करके एक दूसरे नाल अपना संबंध कायम करने। सतगुरु जी ने उन्हां शब्दां दी वरतों जरूर कीती पर उन्हां शब्दां दे अर्थ ओ ना रहन दिते जेड़े दुनियावी तौर ते असी लोक वरत देसां जां अर्थ कर देसां। इस बेनती नूं फिर समझियो कि कई बाणी विच ऐसे शब्द ने जिन्हां दी समाजिक तौर ते जीवन नूं संचारू बनाउण लई वरतों कीती जांदी सी पर सतगुरु जी ने जिन्हां अर्थां विच असी ओ शब्द वरतदे सां दुनियादार लोक उन्हां शब्दां दे अर्थ जिहड़े ने रूहानियत वाले पासे ला दिते। उदाहरण दे तौर ते असी आम तौर ते एक शब्द वरतदे हां चाकर। जे दुनियावी पद्धर ते इहदे अर्थ करिए ते चाकर दा अखरी अर्थ है नौकर के जेड़ा बंदा चाकरी कर रहा है नौकरी कर रहा है उस लई शब्द वरते गए चाकर। ते सतगुरु ने इसे चाकर शब्द नू रूहानियत वाले पासे ले आंदा कहन लगे जिवें एक मालक दी तू नौकरी करना ते यतन करना भी मैं नौकरी करदिया हर रोज ओदी नजर दे विच मैं एक कामयाब चाकर बन सका विश्वास पात्र बन सका। इसे तरह कभी रब दी चाकरी करके देख ਜਿਵੇਂ ਆਪਣੇ ਮਾਲਕ ਦੇ ਹੁਕਮ ਨੂੰ ਤੂੰ ਸੱਤ ਕਰਕੇ ਮੰਨੈ, ਕਦੀ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ ਦੇਖ, ਤੇ ਦੇਖ ਰੱਬ ਦੀ ਕੀਤੀ ਹੋਈ, ਗੁਰੂ ਦੀ ਕੀਤੀ ਹੋਈ ਚਾਕਰੀ ਤੇਰੀ ਪ੍ਰਵਾਨ ਚੜ ਜਾਏਗੀ। ਸ਼ਬਦ ਚਾਕਰ ਦੁਨਿਆਵੀ ਹੈ, ਪਰ ਅਰਥ ਇਹਦੇ ਰੁਖਾਨੀਅਤ ਵੱਲ ਆ ਕੇ ਕਹਿਣ ਲੱਗੇ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਚਿੱਤ ਲਾ ਕੇ ਚਾਕਰੀ ਕਰ, ਤੇ ਜਿਵੇਂ ਮਾਲਕ ਦੇ ਦਰ ਤੇ ਤੂੰ ਚਾਕਰੀ ਕਰਨਾ, ਇਸੇ ਤਰ੍ਹਾਂ ਤੂੰ ਨਾਮ ਦਾ ਕੰਮ ਕਰ ਜਿਹੜਾ ਸਭ ਤੋਂ ਸ੍ਰੇਸ਼ਟ ਹੈ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਣੀ, ਤਾਂ ਕੋ ਆਖੇ ਧੰਨ। ਤੈਨੂੰ ਧੰਨ ਤਾਂ ਕਹਿਣਗੇ ਜੇ ਤੂੰ ਬਦੀਆਂ ਤੋਂ ਦੂਰ ਰਹਿ ਕੇ ਚੰਗੇ ਕੰਮ ਕਰੇਗਾ। ਮੈਂ ਇੱਕ ਦੋ ਸ਼ਬਦ ਹੋਰ ਕਹਿ ਕੇ ਸਿਰਫ ਮਿੱਤਰ ਸ਼ਬਦ ਵੱਲ ਆਉਣਾ ਚਾਹੁੰਦਾ ਹਾਂ। ਦੇਖੋ, ਇੱਕ ਅਸੀਂ ਸ਼ਬਦ ਵਰਤਨੇ ਆ ਗੁਲਾਮ। ਅੱਜ ਤੀਕਰਾਂ ਬਾਬੇ ਨਾਨਕ ਸਤਿਗੁਰੂ ਜੀ ਦੇ ਵੇਲੇ ਤਾਂ ਗੁਲਾਮ ਸ਼ਬਦ ਦੀ ਵਰਤੋਂ ਕੇਵਲ ਉਸ ਮਨੁੱਖ ਲਈ ਕੀਤੀ ਜਾਂਦੀ ਸੀ ਜਿਹਨੂੰ ਪੈਸੇ ਦੇ ਕੇ ਕੋਈ ਸ਼ਾਹੂਕਾਰ ਖਰੀਦ ਕੇ ਲਿਆਉਂਦਾ ਸੀ। ਤੇ ਗੁਲਾਮ ਦਾ ਕੰਮ ਸੀ ਕਿ ਜਿਸ ਸ਼ਾਹੂਕਾਰ ਨੇ ਇੱਕ ਵਾਰੀ ਗੁਲਾਮ ਨੂੰ ਖਰੀਦ ਲਿਆ, ਤੇ ਮਰਦੇ ਦਮ ਤੱਕ ਗੁਲਾਮ ਨੇ ਆਪਣੇ ਮਾਲਕ ਦੇ ਹੁਕਮ ਨੂੰ ਮੰਨਣਾ। ਸਤਿਗੁਰੂ ਜੀ ਨੇ ਉਸ ਲਾਲੇ ਸ਼ਬਦ ਨੂੰ, ਉਸ ਗੁਲਾਮ ਸ਼ਬਦ ਨੂੰ, ਉਸ ਗੋਲੇ ਸ਼ਬਦ ਨੂੰ ਰੂਹਾਨੀਅਤ ਵਾਲੇ ਪਾਸੇ ਜਦੋਂ ਟੁਕਾਇਆ ਤੇ ਕਹਿਣ ਲੱਗੇ, ਸੱਜਣਾ ਜਿਹੜਾ ਇੱਕ ਵਾਰੀ ਸ਼ਾਹ ਪੈਸੇ ਦੇ ਕੇ ਤੈਨੂੰ ਖਰੀਦ ਲਏ, ਤੂੰ ਮਰਨ ਤੱਕ ਉਹਦਾ ਗੁਲਾਮ ਬਣ ਕੇ ਰਹਿਣਾ। ਜੇ ਤੂੰ ਲਾਲਾ ਹੀ ਬਣਨਾ ਹੈ, ਗੋਲਾ ਗੁਲਾਮ ਬਣਨਾ ਹੈ, ਗੁਰੂ ਦੇ ਦਰ ਤੇ ਤੂੰ ਗੁਰੂ ਦੇ ਬਚਨਾਂ ਪਿੱਛੇ ਵਿਕ ਜਾ। ਤੇ ਚੇਤੇ ਰੱਖੀ, ਮਨੁੱਖ ਦੀ ਗੁਲਾਮੀ ਕਰਕੇ ਮਰ ਕੇ ਵੀ ਜੂਨਾਂ ਦੀ ਗੁਲਾਮੀ ਗਲ ਪਏਗੀ, ਤੇ ਜਿਸ ਨੂੰ ਰੱਬ ਦੀ ਗੁਲਾਮੀ, ਗੁਰੂ ਦੀ ਗੁਲਾਮੀ ਕਰਨ ਦੀ ਜਾਚ ਆ ਗਈ, ਉਹਦੇ ਦੁਨਿਆਵੀ ਤੌਰ ਤੇ ਵੀ ਤੇ ਅੰਦਰੂਨੀ ਤੌਰ ਤੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਸਤਿਗੁਰੂ ਨੇ ਇਸ ਗੁਲਾਮ ਸ਼ਬਦ ਨੂੰ ਰੂਹਾਨੀਅਤ ਵਾਲੇ ਪਾਸੇ ਵਰਤ ਕੇ ਕਿਹਾ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜਾਂ ਬਾਣੀ ਵਿੱਚ ਹਜ਼ੂਰ ਨੇ ਸ਼ਬਦ ਵਰਤੇ, ਕਹੋ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਾਰ। ਇਸੇ ਤਰ੍ਹਾਂ ਸ਼ਬਦ ਸੀ ਸੁਹਾਗਣ। ਸਿਰ ਮੈਂ ਇੱਕ ਦੋ ਸ਼ਬਦ ਕਹਿ ਕੇ, ਸੁਹਾਗਣ ਸ਼ਬਦ ਸੀ ਦੁਨਿਆਵੀ ਤੌਰ ਤੇ ਉਸ ਇਸਤਰੀ ਦੀ ਵਰਤਨੇ ਆ ਕਿ ਜਿਸ ਦਾ ਸਿਰ ਦਾ ਸਾਈ ਸਿਰ ਤੇ ਹੈ, ਤੇ ਸੁਹਾਗਣ ਕਿਆ ਹੀ ਉਸ ਨੂੰ ਜਾਂਦਾ ਕਿ ਜਿਹਨੂੰ ਆਪਣੇ ਸਾਈ ਤੋਂ ਬਿਨਾਂ ਕਿਸੇ ਹੋਰ ਦੀ ਚਾਕ ਨਹੀਂ। ਸਤਿਗੁਰੂ ਨੇ ਇਹ ਸੁਹਾਗਣ ਸ਼ਬਦ ਇੱਕ ਗੁਰਮੁਖ ਲਈ ਵਰਤਿਆ। ਕਹਿੰਦੇ ਨੇ, ਜਿਵੇਂ ਇੱਕ ਸੁਹਾਗ ਵਾਲੀ, ਭਾਗ ਵਾਲੀ, ਸੀਲਵੰਤੀ ਔਰਤ ਜਿਸ ਪਤੀ ਦਾ ਲੜ ਪਕੜਿਆ ਹੋਵੇ, ਮਰਨ ਪ੍ਰੰਤ ਤੱਕ ਉਹਦੇ ਲੜ ਤੇ ਭਰੋਸਾ ਕਰਦੀ, ਖੇ ਜਗਿਆ ਸੂ, ਤੂੰ ਸੱਚੀ ਮੁੱਚੀ ਸੁਹਾਗਣ ਬਣ ਕੇ ਪਰਮਾਤਮਾ ਦਾ ਲੜ ਪਕੜ ਲੈ, ਤੇ ਜਿਹਦਾ ਇੱਕ ਵਾਰੀ ਲੜ ਪਕੜ ਲਈ ਤੇ ਸੁਹਾਗਣ ਤੂੰ ਤਾਂ ਹੈ, ਪਰਤ ਕੇ ਆਪਣੀ ਜ਼ਿੰਦਗੀ ਵਿੱਚ ਕਿਸੇ ਦੂਜੇ ਨੂੰ ਥਾਂ ਨਾ ਦੇ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਜਿਹੜੇ ਦੁਨੀਆਦਾਰਾਂ ਵਾਲੇ ਸ਼ਬਦ ਸਨ, ਭਾਵੇਂ ਉਹ ਗੁਲਾਮ ਸੀ, ਭਾਵੇਂ ਉਹ ਚਾਕਰ ਸੀ, ਭਾਵੇਂ ਸੁਹਾਗਣ ਸੀ, ਭਾਵੇਂ ਸ਼ਬਦ ਦੁਹਾਗਣ ਸੀ, ਹਜ਼ੂਰ ਨੇ ਇਹਨਾਂ ਸ਼ਬਦਾਂ ਦੇ ਡੂੰਘੇ ਅਰਥ ਬਣਾ ਕੇ ਇਹਨੂੰ ਪਰਮਾਰਥ ਵਾਲੇ ਪਾਸੇ ਟੁਕਾ ਦਿੱਤਾ। ਅੱਜ ਕਿਰਪਾਲੂ ਦਾਤਾ ਜੀ ਨੇ ਇੱਕ ਸ਼ਬਦ ਵਰਤਿਆ ਹੈ ਮਿੱਤਰ। ਕਹਿੰਦੇ ਨੇ, ਸੰਸਾਰ ਵਿੱਚ ਅਨੇਕਾਂ ਮਿੱਤਰ ਮਿਲਦੇ ਨੇ, ਪਰ ਪਰਮਾਤਮਾ ਵਰਗਾ ਮਿੱਤਰ ਕੋਈ ਨਹੀਂ। ਸਭ ਤੋਂ ਸ੍ਰੇਸ਼ਟ ਮਿੱਤਰ ਜੇ ਹੈ ਉਹ ਕੇਵਲ ਪਰਮਾਤਮਾ। ਖੇ ਦਾਤਾਰ ਜੀ, ਕਿਉਂ? ਕਹਿਣ ਲੱਗੇ, ਦੁਨੀਆਦਾਰ ਜਦੋਂ ਮਿੱਤਰ ਬਣਦੇ ਨੇ, ਜਿਤਨੀ ਡੂੰਘੀ ਕਿਸੇ ਨਾਲ ਮਿੱਤਰਤਾ ਬਣਦੀ ਏ, ਚੇਤੇ ਰੱਖਿਓ ਕਈ ਵਾਰੀ ਓਨੀ ਡੂੰਘੀ ਉਹਦੇ ਨਾਲ ਦੁਸ਼ਮਣੀ ਵੀ ਬਣ ਜਾਂਦੀ ਹੈ। ਸੰਸਾਰ ਦੀ ਇੱਕ ਰੀਤ ਹੈ, ਜਿਤਨੀ ਕਿਸੇ ਨਾਲ ਗੂੜੀ ਮਿੱਤਰਤਾ ਬਣਾਵਾਂਗੇ, ਤਕਰੀਬਨ ਬੇਅੰਤ ਲੋਕ ਐਸੇ ਤੁਸੀਂ ਦੇਖੇ ਹੋਣੇ ਨੇ ਜਿਹੜੇ ਕਦੀ ਅੱਤ ਦੇ ਨਜ਼ਦੀਕ ਦੇ ਮਿੱਤਰ ਸਨ, ਅੱਜ ਦੇ ਇੱਕ ਦੂਜੇ ਨਾਲ ਸਾਹ ਵਿੱਚ ਸਾਂਭ ਲਾ ਕੇ ਚੱਲਦੇ ਸਨ, ਤੇ ਜਦੋਂ ਦੁਸ਼ਮਣ ਬਣੇ ਤੇ ਇੱਕ ਦੂਜੇ ਦੇ ਇੰਨੇ ਵਿਰੋਧੀ ਹੋ ਗਏ, ਜਿਤਨੀ ਨੇੜਤਾ ਸੀ ਓਨੀ ਉਹਨਾਂ ਵਿੱਚ ਦੂਰੀ ਪੈਦਾ ਹੋ ਗਈ। ਹਾਂ, ਸੰਸਾਰ ਦਾ ਮਿੱਤਰ ਕਈ ਵਾਰੀ ਜੀਵਨ ਦੇ ਪੰਧ ਵਿੱਚ ਇਹੋ ਜਿਹੀ ਹਰਕਤ ਕਰਦਾ ਕਿ ਮਿੱਤਰਤਾ ਨੂੰ ਦਾਗੀ ਕਰਕੇ ਅੰਦਰ ਤੋੜ ਕੇ ਰੱਖ ਦਿੰਦਾ, ਪਰ ਪਰਮਾਤਮਾ ਇਹੋ ਜਿਹਾ ਮਿੱਤਰ ਹੈ ਪਿਆਰਿਓ, ਜਿਹੜਾ ਮਰਨ ਤੋਂ ਬਾਅਦ ਵੀ ਕਦੀ ਜੀਵ ਦੇ ਅੰਦਰ ਨੂੰ ਤੋੜਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਮੈਂ ਪ੍ਰਮਾਣ ਅਰਜ਼ ਕਰਨੇ ਨੇ। ਇੱਕ ਨੇ ਦੁਨਿਆਵੀ ਮਿੱਤਰ, ਇੱਕ ਹੈ ਪਰਮਾਤਮਾ ਮਿੱਤਰ, ਇੱਕ ਹੈ ਗੁਰੂ ਮਿੱਤਰ, ਇੱਕ ਨੇ ਗੁਰਮੁਖ ਜਨ ਸੰਤ ਜਨ ਰੱਬ ਦੇ ਪਿਆਰੇ ਮਿੱਤਰ। ਹੁਣ ਇਹ ਚਾਰ ਜਿਹੜੇ ਪ੍ਰਮਾਣ ਚਾਰ ਤਰ੍ਹਾਂ ਦੇ ਲਏ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਬਾਣੀ ਵਿੱਚ ਮਿੱਤਰ ਸ਼ਬਦ, ਯਾਰ ਸ਼ਬਦ, ਸੱਜਣ ਸ਼ਬਦ, ਸਾਜਣ ਸ਼ਬਦ, ਯਾਰੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਸੀਂ ਸਭ ਤੋਂ ਪਹਿਲਾਂ ਦੁਨੀਆਦਾਰ ਮਿੱਤਰਾਂ ਵੱਲ ਜਦੋਂ ਝਾਤੀ ਮਾਰਨੇ ਆ ਤੇ ਇਹਨਾਂ ਦਾ ਬਹੁਤਾਤ ਵਿੱਚ ਸੰਬੰਧ ਕੇਵਲ ਸੁੱਖ ਦੇ ਨਾਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਪ੍ਰਮਾਣ ਦਿੱਤੇ ਨੇ। ਹਜ਼ੂਰ ਕਿਰਪਾਲੂ ਜੀ ਦਾ ਬਚਨ ਹੈ ਕਿ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਕਹਿੰਦੇ ਨੇ ਮਨਮੁੱਖ ਬੰਦੇ ਦੀ ਜਿਹੜੀ ਮਿੱਤਰਤਾ ਹੈ ਉਹ ਕੇਵਲ ਦੁਨੀਆਂ ਦੇ ਸੁੱਖ ਕਰਕੇ ਤੇਰੇ ਨਾਲ ਜੁੜੀ ਹੈ। ਜਿਸ ਦਿਨ ਤੇਰੇ ਪੱਲੇ ਨਾ ਕੁਝ ਉਹਨਾਂ ਨੂੰ ਖਾਣ ਲਈ, ਨਾ ਕੁਝ ਉਹਨਾਂ ਨੂੰ ਪਾਉਣ ਲਈ, ਨਾ ਕੁਝ ਉਹਨਾਂ ਉੱਤੇ ਖਰਚ ਕਰਨ ਲਈ ਰਿਹਾ, ਜਿਸ ਦਿਨ ਤੂੰ ਦੁਨਿਆਵੀ ਤੌਰ ਤੇ ਕੰਗਲਾ ਹੋ ਗਿਆ, ਕੰਗਾਲ ਹੋ ਗਿਆ, ਸੱਚ ਜਾਣੀ ਜਿਹੜੇ ਲੋਕ ਤੇਰੇ ਪਿੱਛੇ ਤੁਰ ਕੇ ਤੇਰੇ ਸੋਹਲੇ ਗਾਉਂਦੇ ਸਨ, ਤੇਰਾ ਯਸ ਕਰਦੇ ਸਨ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਰੋਸਾ ਕਰੀ ਉਹੀ ਲੋਕ ਯਸ ਕਰਨ ਵਾਲੇ ਥਾਂ ਥਾਂ ਤੇ ਤੇਰੀ ਬਦਨਾਮੀ ਤੇ ਨਿੰਦਿਆ ਕਰਨਗੇ। ਇਹਨਾਂ ਦੀ ਮਿੱਤਰਤਾ ਕੇਵਲ ਸੁੱਖ ਤੇ ਸਵਾਦ ਤੇ ਟਿਕੀ ਹੈ। ਹਜ਼ੂਰ ਦੇ ਬਚਨ ਨੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਵੇਖਦਿਆਂ ਹੀ ਭੱਜ ਜਾਣ ਦਰ ਤੇ ਜਿਸ ਦਿਨ ਤੇਰੇ ਤੇ ਮੁਸੀਬਤ ਆ ਪਈ, ਜਿਹੜੇ ਅੱਗੇ ਪਹੁੰਚ ਕੇ ਤੈਨੂੰ ਮਿਲਦੇ ਸਨ ਖੁਦ ਅੱਗੇ ਰਾਹ ਕੱਟ ਕੇ ਮਿਲਦੇ ਸਨ ਪਿਆਰਿਆ, ਅੱਜ ਅੱਖਾਂ ਬਚਾ ਕੇ ਤੇਰੇ ਤੋਂ ਦੂਰ ਚਲੇ ਜਾਣਗੇ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਤੇ ਬਾਬਾ ਜੀ ਨੇ ਕਿਹਾ ਜਿਚਰ ਪਹਿਨਣ ਖਾਵਣੇ, ਜਿੰਨੀ ਦੇਰ ਤੱਕ ਤੂੰ ਖਾਣ ਨੂੰ ਪਾਣ ਨੂੰ ਦੇਣਾ ਤੇ ਓਨੀ ਦੇਰ ਤੱਕ ਉਹਨਾਂ ਦੀ ਜ਼ਬਾਨ ਤੇਰਾ ਯਸ਼ ਕਰੇਗੀ। ਜਿਚਨ ਪਹਿਨਣ ਖਾਵਣੇ, ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵੇ, ਜਿੱਦਨ ਤੇਰੇ ਪੱਲੇ ਕੁਛ ਨਾ ਰਿਹਾ, ਤਿਤ ਦਿਨ ਬੋਲਣ ਗੰਧ, ਉਸ ਦਿਨ ਆਪਣੀ ਜ਼ਬਾਨ ਤੋਂ ਤੇਰੇ ਲਈ ਉਹ ਭੈੜੇ ਸ਼ਬਦ ਵਰਤਣਗੇ। ਕਿਉਂਕਿ ਉਹਨਾਂ ਦੀ ਮਿੱਤਰਤਾ ਸੁੱਖ ਦੇ ਉੱਤੇ ਖਲੋਤੀ ਹੋਈ ਹੈ। ਇੱਕ ਵਿਦਵਾਨ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਵੈਸੇ ਨਾ ਜਦੋਂ ਅਸੀਂ ਇਹ ਸ਼ਬਦ ਸੁਣਨੇ ਆ ਜਾਂ ਇਹੋ ਜਿਹੇ ਸ਼ਬਦ ਦੀ ਵਿਆਖਿਆ ਕਰਨੇ ਆ, ਕਈ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਅੰਦਰੋਂ ਸੁਣਨ ਨੂੰ ਤਿਆਰ ਨਹੀਂ ਹੁੰਦੇ। ਕਹਿੰਦੇ ਆ ਚਲੋ ਜੀ ਇਹ ਤਾਂ ਆਮ ਗੱਲ ਹੀ ਹੈ, ਪਰ ਅਸਲ ਵਿੱਚ ਜਦੋਂ ਕਿਤੇ ਆਪਣੇ ਅੰਦਰ ਨੂੰ ਠੋਕਰ ਕੋਈ ਮਾਰ ਕੇ ਜਾਂਦਾ ਹੈ ਤੇ ਉਦੋਂ ਫਿਰ ਇਹ ਸ਼ਬਦ ਸੁਣਦਿਆਂ, ਇਹੋ ਜਿਹੇ ਪ੍ਰਮਾਣ ਸੁਣਦਿਆਂ ਮਨ ਖਲੂਣਿਆ ਜਾਂਦਾ ਮਨਾ ਕਿ ਜੋ ਕੁਝ ਮੇਰੇ ਨਾਲ ਵਾਪਰਿਆ ਉਹ ਬਾਬਾ ਜੀ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਗਏ। ਦੇਖੋ ਸੰਸਾਰ ਦੀ ਮਿੱਤਰਤਾ ਹੈ। ਉਸ ਸਿਆਣੇ ਬੰਦੇ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦਾ ਆਪਾਂ ਚਾਨਣ ਵਿੱਚ ਚੱਲਦੇ ਹੋਈਏ, ਸੂਰਜ ਨਿਕਲੇ ਤੇ ਸੂਰਜ ਦੀ ਲੋ ਵਿੱਚ, ਸੂਰਜ ਦੀ ਰੋਸ਼ਨੀ ਵਿੱਚ, ਧੁੱਪ ਵਿੱਚ ਚੱਲੀਏ ਤੇ ਤੁਸੀਂ ਹੈਰਾਨ ਹੋਵੋਗੇ ਕਿ ਪਰਛਾਵਾਂ ਸਾਡੇ ਨਾਲ ਨਾਲ ਅੱਗੇ ਪਿੱਛੇ ਚੱਲੇਗਾ। ਕਦੀ ਵੀ ਪਰਛਾਵਾਂ ਸੂਰਜ ਦੀ ਰੋਸ਼ਨੀ ਵਿੱਚ ਬੰਦੇ ਦਾ ਸਾਥ ਨਹੀਂ ਛੱਡਦਾ, ਕਿਉਂਕਿ ਚਾਨਣ ਹੈ। ਕਦੀ ਰਾਤ ਦੇ ਹਨੇਰੇ ਵਿੱਚ ਦੀਵਾ ਬਲਦਾ ਹੋਵੇ ਜਾਂ ਆਪਾਂ ਰਾਤ ਨੂੰ ਲਾਈਟ ਕੋਈ ਬਾਲੀਏ ਤੇ ਚੱਲ ਕੇ ਦੇਖੋ, ਲਾਈਟ ਵਿੱਚ ਸਾਡੇ ਤਨ ਦਾ ਪਰਛਾਵਾਂ ਸਾਡੇ ਨਾਲ ਚੱਲਦਾ। ਸੂਰਜ ਛਿਪ ਜਾਏ, ਲਾਈਟ ਬੁੱਝ ਜਾਏ, ਹਨੇਰਾ ਪਸਰ ਜਾਏ, ਫਿਰ ਕਦੀ ਆਪਣੇ ਅੱਗੇ ਪਿੱਛੇ ਝਾਤੀ ਮਾਰ ਕੇ ਦੇਖਿਓ, ਜਿਹੜਾ ਪਰਛਾਵਾਂ ਜਿਹੜੀ ਛਾਂ ਸਾਰਾ ਦਿਨ ਸਾਡੇ ਪਿੱਛੇ ਸਰੀਰ ਦੀ ਰਹੀ, ਹਨੇਰਾ ਆਉਣ ਦੀ ਦੇਰ ਸੀ, ਆਪਣੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਗਏ। ਕਿਉਂਕਿ ਚਾਨਣ ਕਰਕੇ ਪਰਛਾਵੇਂ ਨੇ, ਜੇ ਛਾਂ ਨਾਲ ਤੁਰਦੀ ਹੈ ਰੋਸ਼ਨੀ ਕਰਕੇ ਖੈ, ਰੋਸ਼ਨੀ ਚਲੀ ਗਈ ਤੇ ਪਰਛਾਵੇਂ ਦਾ ਕੰਮ ਕੀ। ਦੇਖੋ ਜਿੰਨੀ ਦੇਰ ਤੱਕ ਦੁਨੀਆਂ ਦੇ ਸੁੱਖਾਂ ਦੀ ਰੋਸ਼ਨੀ ਖੈ, ਹਕੀਕਤ ਹੈ ਲੋਕ ਪਰਛਾਵੇਂ ਬਣ ਕੇ, ਸਾਖ ਸੰਬੰਧੀ ਪਰਛਾਵੇਂ ਬਣ ਕੇ ਪਿੱਛੇ ਤੁਰਦੇ ਨੇ। ਜਿੱਦਣ ਦੁੱਖ ਦਾ ਹਨੇਰਾ ਆ ਪੈ, ਖਿਮਾ ਕਰਿਓ, ਉਦਣ ਆਪਣੇ ਖੂਨ ਦਾ ਰਿਸ਼ਤਾ ਵੀ ਜਿਹਨੂੰ ਕਹਿੰਦੇ ਆ, ਉਹ ਪਰਛਾਵੇਂ ਵੀ ਹਨੇਰੇ ਵੀ ਸਾਥ ਛੱਡ ਜਾਂਦੇ। ਚਾਨਣ ਕਰਕੇ ਪਰਛਾਵੇਂ ਨੇ, ਹਨੇਰੇ ਵਿੱਚ ਕਦੀ ਕਿਸੇ ਦਾ ਪਰਛਾਵਾਂ ਨਾਲ ਤੁਰੇ ਦੇਖੋ ਕਦੀ। ਦੂਸਰੀ ਉਦਾਹਰਨ ਉਹ ਦਿੰਦੇ ਨੇ ਸੱਜਣ, ਕਹਿੰਦੇ ਨੇ ਬਸੰਤ ਦਾ ਸਮਾਂ ਆਇਆ, ਬਸੰਤ ਦੀ ਰੁੱਤ ਆਈ ਤੇ ਸੋਹਣੇ ਜਿਹੜੇ ਫੁੱਲ ਨੇ ਉਹ ਟਾਹਣੀਆਂ ਦੇ ਉੱਤੇ ਟਹਿ ਖਲੋਤੇ, ਪੱਤੇ ਨਵੇਂ ਨਵੇਂ ਰੁੱਖ ਦੇ ਬਾਹਰ ਨਿਕਲੇ। ਬਸੰਤ ਦੀ ਰੁੱਤ ਵਿੱਚ ਪੱਤਿਆਂ ਦਾ ਖੇੜਾ, ਪੱਤਿਆਂ ਦਾ ਰੰਗ ਦੇਖਣ ਯੋਗ ਸੀ। ਤੇ ਜਦੋਂ ਫਿਰ ਇਹਨਾਂ ਪੱਤਿਆਂ ਵਾਲੇ ਰੁੱਖਾਂ ਨੂੰ ਕਿਤੇ ਬੂਰ ਪਿਆ, ਫਲ ਪਿਆ, ਤੇ ਪੰਛੀ ਇਹਨਾਂ ਦੀਆਂ ਟਾਹਣੀਆਂ ਤੇ ਆ ਕੇ ਗੀਤ ਗਾਉਣ ਲੱਗੇ। ਜਦੋਂ ਇਹ ਫਲ ਰਸ ਨਾਲ ਭਰਨ ਲੱਗਾ ਤੇ ਪੰਛੀ ਜਿਹੜੇ ਗੀਤ ਗਾਉਂਦੇ ਸਨ ਇਸੇ ਫਲ ਨੂੰ ਚੁੰਝ ਨਾਲ ਟੁੱਕ ਟੁੱਕ ਕੇ ਉਹਦਾ ਰਸ ਲੈਣ ਲੱਗੇ। ਕਹਿੰਦੇ ਰੱਬ ਦੀ ਕਰਨੀ ਵਾਪਰੀ, ਸਾਲ ਬਾਅਦ ਪਰਤ ਕੇ ਸ਼ੀਤ ਰੀਤੂ ਆਈ, ਸਰਦੀ ਆਈ। ਸਰਦੀ ਆਉਣ ਦੀ ਦੇਰ ਸੀ ਕਿ ਜਦੋਂ ਰੁੱਖ ਨੂੰ ਪੱਤ ਝੜ ਪੈ ਗਈ। ਜਿਹੜੇ ਪੱਤੇ ਬਸੰਤ ਵੇਲੇ ਸਾਹ ਦਿੰਦੇ ਪਏ ਸਨ, ਜਿਹੜੇ ਪੱਤੇ ਅੱਤ ਦੀ ਵਰਖਾ ਵਿੱਚ ਵੀ ਖਿੜੇ ਬੈਠੇ ਸਨ, ਸਰਦੀ ਦੀ ਰੁੱਤ ਆਉਣ ਦੀ ਦੇਰ ਸੀ, ਹਿਮਕਰ ਰੁੱਤ ਆਈ ਤੇ ਪੱਤੇ ਵੀ ਟਾਣੀਆਂ ਦਾ ਸਾਥ ਛੱਡ ਗਏ। ਪੱਤੇ ਕਦੀ ਉਹ ਖਲੋਤੇ ਨਹੀਂ ਰਹਿੰਦੇ, ਉਹ ਵੀ ਪੱਤ ਝੜ ਵਿੱਚ ਰੁੱਖ ਦੀਆਂ ਟਾਣੀਆਂ ਦਾ ਸਾਥ ਛੱਡ ਗਏ। ਤੇ ਕਿੰਨਾ ਦੁੱਖ ਉਸ ਵੇਲੇ ਰੁੱਖ ਨੂੰ ਲੱਗਾ ਕਿ ਜਿਹੜੇ 6 ਮਹੀਨੇ 7 ਮਹੀਨੇ ਪੰਛੀ ਮੇਰੇ ਤੇ ਬੈਠ ਕੇ ਮਿੱਠੇ ਗੀਤ ਗਾਉਂਦੇ ਸਨ ਤੇ ਜਿਹੜੇ ਫਲ ਮੇਰਾ ਟੁੱਕ ਟੁੱਕ ਕੇ ਚੁੰਝ ਨਾਲ ਖਾਂਦੇ ਸਨ, ਅੱਜ ਪੱਤ ਝੜ ਆਈ, ਮੇਰੇ ਉੱਤੇ ਗੀਤ ਗਾਉਣ ਵਾਲੇ ਪੰਛੀ ਵੀ ਮੇਰਾ ਸਾਥ ਛੱਡ ਗਏ। ਪਿਆਰਿਓ, ਸੱਚ ਜਾਣਿਓ ਕਿ ਬਸੰਤ ਹੈ, ਦੁਨੀਆਂ ਦਾ ਸੁੱਖ ਹੈ ਤੇ ਮਿੱਤਰ ਪੰਛੀ ਬਣ ਕੇ ਆਉਣਗੇ। ਉਸ ਵੇਲੇ ਪੱਤੇ ਵੀ ਅਨੇਕਾਂ ਕਾਇਮ ਹੋ ਜਾਂਦੇ ਨੇ, ਪਰ ਜਦੋਂ ਕਿਤੇ ਦੁੱਖ ਦੀ ਪੱਤ ਝੜ ਆਉਂਦੀ ਏ ਉਦੋਂ ਟਾਣੀਆਂ ਦੇ ਪੱਤੇ ਸਾਥ ਛੱਡ ਜਾਂਦੇ ਨੇ ਤੇ ਜਿਹੜੇ ਪੰਛੀ ਗੀਤ ਗਾਉਂਦੇ ਸਨ ਪਿਆਰਿਓ, ਉਹ ਪੰਛੀ ਵੀ ਟਾਣੀ ਤੋਂ ਕੰਨੀ ਕਤਰਾ ਜਾਂਦੇ। ਉਸ ਅਦੀਬ ਨੇ ਸ਼ਬਦ ਬੜੇ ਸੋਹਣੇ ਵਰਤੇ, ਉਹ ਲਿਖਦਾ ਤਰ ਮੈਂ ਫਲ ਹੇਰ ਬਿਹੰਗਮ ਕਹਿ। ਇਹ ਬਾਵਰਤ ਸਿਮਰਤ ਇੱਕ ਗ੍ਰੰਥ ਹੈ, ਉਹਦੀਆਂ ਦੋ ਤੁਕਾਂ ਨੇ। ਤਰ ਦਾ ਅਖਰੀ ਅਰਥ ਰੁੱਖ। ਕਹਿਣ ਲੱਗੇ ਤਰ ਮੈਂ ਫਲ ਹੇਰ ਬਿਹੰਗਮ ਕਹਿ, ਗਨ ਆਵਤ ਹੈ ਛੱਦ ਚੋਚ ਪਸਾਰੇ। ਫਲ ਪੱਕੇ ਕੋ ਦੇਖ ਕੇ ਪੰਛੀ ਵੀ ਉਡਾਰੀਆਂ ਮਾਰ ਕੇ ਚੁੰਝ ਖਲਾਰ ਕੇ ਚੁੰਝ ਖੋਲ ਕੇ ਆ ਪਹੁੰਚੇ। ਤਰ ਮੈਂ ਫਲ ਹੇਰ ਬਿਹੰਗਮ ਕਹਿ, ਗਨ ਆਵਤ ਹੈ ਛੱਦ ਚੋਚ ਪਸਾਰੇ। ਕਹਿਣ ਲੱਗੇ ਪਿਆਰਿਆ ਕਿ ਤਰ ਦਾਹ ਲੱਗੇ, ਰੁੱਖ ਨੂੰ ਪੱਤ ਚੜ ਪੈ ਜਾਏ, ਅੱਗ ਲੱਗ ਜਾਏ, ਨਰ ਆਪਦ ਮੈਂ ਬੰਦੇ ਤੇ ਮੁਸੀਬਤ ਆ ਪਏ। ਕਹਿਣ ਲੱਗੇ ਨਰ ਔਰ ਬੇਖੰਗਮ ਦੂਰ ਪਧਾਰੇ, ਪੱਤ ਝੜ ਵਿੱਚ ਪੰਛੀ ਟਾਣੀਆਂ ਦਾ ਸਾਥ ਛੱਡ ਜਾਂਦੇ ਨੇ ਤੇ ਮੁਸੀਬਤ ਵਿੱਚ ਬੰਦੇ ਜਿਹੜੇ ਨੇ ਬੰਦਿਆਂ ਦਾ ਸਾਥ ਛੱਡ ਜਾਂਦੇ। ਪਿਆਰਿਓ, ਇਹ ਇੱਕ ਦੁਨੀਆਂ ਦੀ ਮਿੱਤਰਤਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਅਰਜ਼ ਕਰ ਰਿਹਾ, ਇੱਕ ਮਿੱਤਰ ਉਹ ਨੇ ਜਿਹੜੇ ਸਵਾਰ ਤੇ ਖਲੋਤੇ ਨੇ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਖਲੂਣਾ ਦਿੱਤਾ ਤੇ ਜਦੋਂ ਅਸੀਂ ਪੜ੍ਹਦੇ ਹਾਂ ਕਹਿੰਦੇ ਨੇ ਕੇਵਲ ਬਾਹਰ ਦੇ ਮਿੱਤਰ ਨਹੀਂ, ਇੱਥੋਂ ਤੱਕ ਦਿਨਾਂ ਦਾ ਅੱਤ ਦਾ ਨਜ਼ਦੀਕ ਦਾ ਰਿਸ਼ਤਾ ਹੈ, ਉਹ ਵੀ ਕਈ ਵਾਰੀ ਸਾਥ ਛੱਡ ਜਾਂਦੇ। ਬਾਬਾ ਜੀ ਦਾ ਇੱਕ ਬਚਨ ਪੜ੍ਹਨੇ ਆ, ਇਹ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਜੋ ਦਿਸ਼ ਹੈ ਮਨ ਮੇਰੇ। ਜਿਹੜੇ ਇਹ ਸੰਸਾਰ ਵਿੱਚ ਮਿੱਤਰ ਭਰਾ ਦਿਸਦੇ ਨੇ ਮੇਰੇ ਮਨਾਂ, ਇਹ ਜੁੜੇ ਨੇ ਇਸ ਕਰਕੇ ਸਾਰੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ। ਜਿਸ ਦਿਨ ਇਹਨਾਂ ਦਾ ਸਵਾਰਥ ਪੂਰਾ ਨਾ ਹੋਇਆ, ਹਜ਼ੂਰ ਕਹਿੰਦੇ ਨੇ ਹਕੀਕਤ ਵਿੱਚ ਬਹੁਤ ਲੋਕ ਤੇਰਾ ਸਾਥ ਛੱਡ ਜਾਣਗੇ। ਇਸ ਕਰਕੇ ਆਪਣੇ ਮਨ ਨੂੰ ਪਹਿਲਾਂ ਤਿਆਰ ਕਰ ਕਿ ਇਹ ਮਨ ਤੇਰਾ ਰੱਬ ਤੇ ਭਰੋਸਾ, ਗੁਰੂ ਤੇ ਭਰੋਸਾ ਕਰਕੇ ਬੈਠ ਜਾਏ। ਹਜ਼ੂਰ ਕਿਰਪਾਲੂ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਸ਼ਬਦ ਹੀ ਇਸ ਤੇ ਢੁਕਦਾ ਹੈ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋਗੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਕਰਕੇ ਨੇ, ਕਿਹੜਾ ਕਿਸੇ ਦਾ ਹੈ। ਮਹਾਂਪੁਰਸ਼ ਬਾਬਾ ਕਬੀਰ ਸਾਹਿਬ ਨੇ ਤੇ ਇਥੋਂ ਤੱਕ ਹੋਕਾ ਦਿੱਤਾ, ਦੁਨੀਆਂ ਦੇ ਲੋਗੋ ਮੈਂ ਆਪਣੇ ਕੰਧੇ ਤੇ ਢੋਲ ਲਟਕਾਇਆ, ਗਲੀ ਗਲੀ ਬਾਜ਼ਾਰ ਬਾਜ਼ਾਰ ਕੂਚਾ ਕੂਚਾ ਨਗਰ ਨਗਰ ਢੋਲ ਵਜਾ ਕੇ ਵੇਖਿਆ, ਇੱਕੋ ਆਵਾਜ਼ ਇੱਕੋ ਉੱਤਰ ਮਿਲਿਆ, ਭਲਿਆ ਇਸ ਜਿੰਦ ਦਾ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ। ਉਹਨਾਂ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਕਬੀਰ ਸਭ ਜਗ ਹੋਂ ਫਿਰਿਓ ਕੋਈ ਕਾਹੂ ਕੋ ਨਹੀਂ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਇਹ ਦੁਨੀਆਂ ਦੀ ਮਿੱਤਰਤਾ ਹੈ। ਮੈਂ ਤਿੰਨ ਕੀ ਹਿੱਸੇ ਬਣਾਏ ਨੇ, ਪਹਿਲਾਂ ਦੁਨੀਆਂ ਦੀ ਮਿੱਤਰਤਾ, ਫਿਰ ਪਰਮਾਤਮਾ ਦੀ ਮਿੱਤਰਤਾ, ਸਤਿਗੁਰੂ ਦੀ ਮਿੱਤਰਤਾ ਤੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨਾਂ ਦੀ ਮਿੱਤਰਤਾ। ਦੁਨਿਆਵੀ ਮਿੱਤਰਤਾ ਵੀ ਸਾਹਿਬ ਕਹਿ ਰਹੇ ਨੇ ਕਿ ਸੁਖ ਮੈਂ ਆਨ ਬਹੁਤ ਬਿਲ ਬੈਠਤ, ਰਹਿਤ ਚਹੁ ਦਿਸ਼ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਪਿਆਰਿਆ, ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ ਜਬੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਬਿਓਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਖਾਰਜੀ ਕੋ ਕਾਮ ਨਾ ਆਇਓ। ਪਰਮਾਤਮਾ ਤੋਂ ਬਿਨਾ ਸਾਈ ਤੋਂ ਬਿਨਾ ਕੋਈ ਮਿੱਤਰ ਤੇਰਾ ਸਾਥ ਦੇਗਾ? ਦੇਖੋ ਕਈ ਉਦਾਹਰਨਾਂ ਮਿਲਦੀਆਂ ਨੇ ਜਦੋਂ ਅੱਤ ਦੇ ਨਜ਼ਦੀਕੀ ਬੰਦੇ ਵੀ ਇੱਕ ਖਿਨ ਵਿੱਚ ਅੱਖਾਂ ਬਦਲ ਜਾਂਦੇ ਨੇ। ਬਗਦਾਦ ਦੀ ਧਰਤੀ ਹੈ ਤੇ ਮਨਸੂਰ ਤੇ ਸੰਗਸਾਰ ਸ਼ੁਰੂ ਹੋਇਆ ਹੈ। ਸੰਗਸਾਰ ਦਾ ਅਰਥ ਹੈ ਕਿ ਉਹਦੇ ਉੱਤੇ ਪੱਥਰਾਂ ਦੀ ਮਾਰ ਸ਼ੁਰੂ ਹੋਈ ਤੇ ਆਪ ਜੀ ਵਿੱਚੋਂ ਪੜ੍ਹੇ ਲਿਖੇ ਸੱਜਣ ਸ਼ਾਇਦ ਮਨਸੂਰ ਦੇ ਨਾਮ ਤੋਂ ਜਾਣੂ ਹੋਣਗੇ ਕਿ ਜਿਸ ਨੂੰ ਸੂਲੀ ਚਾੜਨ ਤੋਂ ਪਹਿਲਾਂ ਚੁਰਸਤੇ ਵਿੱਚ ਖਲਾਰ ਕੇ ਪੱਥਰ ਮਾਰੇ ਗਏ ਸਨ। ਮਨਸੂਰ ਦਾ ਮੈਂ ਜੀਵਨ ਪੜ੍ਹ ਰਿਹਾ ਸਾਂ ਜਿਹਦੇ ਉੱਤੇ ਰੱਬ ਦਇਆ ਕਰੇ ਕਹਿੰਦੇ ਨੇ ਜਦੋਂ ਉਸ ਦੀਆਂ ਦੋਵੇਂ ਬਾਹਾਂ ਕੱਟੀਆਂ ਤੇ ਉਹਨੇ ਵੱਡੀਆਂ ਹੋਈਆਂ ਬਾਹਾਂ ਦੇ ਨਾਲ ਖੂਨ ਦੇ ਪਰਨਾਲੇ ਬਾਹਾਂ ਵਿੱਚੋਂ ਨਿਕਲੇ ਤੇ ਉਹਨਾਂ ਅਰਕਾਂ ਤੋਂ ਵੱਡੀਆਂ ਹੋਈਆਂ ਬਾਹਾਂ ਨੂੰ ਘੁਮਾ ਕੇ ਆਪਣੇ ਮੂੰਹ ਵਾਲੇ ਪਾਸੇ ਮਾਰਿਆ ਤੇ ਖੂਨ ਦੀ ਨਿਕਲਦੀ ਹੋਈ ਜਿਹੜੀ ਫੁਹਾਰ ਸੀ ਮਨਸੂਰ ਦੇ ਚਿਹਰੇ ਤੇ ਪਈ ਤੇ ਦਾੜਾ ਨੁੱਚੜ ਗਿਆ ਖੂਨ ਨਾਲ। ਜਦੋਂ ਵੇਖਣ ਵਾਲਿਆਂ ਨੇ ਕਿਹਾ ਕਿ ਕਹਿਣ ਲੱਗਾ ਨਮਾਜ਼ ਤਾਂ ਬੜੀ ਵਾਰੀ ਪੜੀ ਖੈ, ਲੋਕ ਨਮਾਜ਼ ਪੜ੍ਹਦੇ ਨੇ ਪਾਣੀ ਨਾਲ ਉਜੂ ਕਰਕੇ, ਪਰ ਇਸ਼ਕ ਦੀ ਨਮਾਜ਼ ਪੜੀ ਜਾਂਦੀ ਏ ਖੂਨ ਨਾਲ ਉਜੂ ਕਰਕੇ। ਕਹਿੰਦਾ ਹੁਣ ਪਿਆਰ ਦੀ ਨਮਾਜ਼ ਜਿਹੜੀ ਏ ਉਹ ਪਾਣੀ ਨਾਲ ਨਹੀਂ, ਪ੍ਰੀਤ ਦੀ ਨਮਾਜ਼ ਉਹ ਹਮੇਸ਼ਾ ਖੂਨ ਨਾਲ ਮੂੰਹ ਧੋ ਕੇ ਪੜੀ ਜਾਂਦੀ ਏ। ਜਦੋਂ ਉਹਦੇ ਹੱਥ ਕੱਟੇ ਨੇ ਤੇ ਉਹਨੇ ਬਹੁਤ ਸੋਹਣੀ ਗੱਲ ਕਹੀ, ਕਹਿੰਦਾ ਤੁਹਾਨੂੰ ਸ਼ਾਇਦ ਮੇਰੀ ਜ਼ਿੰਦਗੀ ਦਾ ਪਤਾ ਨਹੀਂ, ਤੁਸੀਂ ਮੇਰੇ ਬਾਹਰ ਦੇ ਖੱਤ ਕੱਟ ਸਕਦੇ ਹੋ, ਪਰ ਜਿਨ੍ਹਾਂ ਹੱਥਾਂ ਨਾਲ ਮੈਂ ਰੂਹਾਨੀਅਤ ਦਾ ਤਾਜ ਆਪਣੇ ਸਿਰ ਦੇ ਉੱਤੇ ਰੱਖ ਲਿਆ ਉਹ ਹੱਥ ਤੁਸੀਂ ਅੰਦਰ ਦੇ ਕਿਵੇਂ ਕੱਟੋਗੇ? ਜਦੋਂ ਉਹਦੇ ਦੋਨੋਂ ਪੈਰ ਕੱਟੇ ਗਏ, ਗੋਡਿਆਂ ਤੋਂ ਥੱਲੇ ਲੱਤਾਂ ਕੱਟੀਆਂ ਤੇ ਮਨਸੂਰ ਫਿਰ ਹੱਸਿਆ ਤੇ ਉਹਨੇ ਸ਼ਬਦ ਕਹਿ ਸਨ, ਕਹਿੰਦਾ ਦਿਸ ਦੀਆਂ ਹੋਈਆਂ ਲੱਤਾਂ ਕੱਟ ਦਿਓਗੇ ਕਿਉਂਕਿ ਮੈਂ ਇਹਨਾਂ ਲੱਤਾਂ ਨਾਲ ਹੁਣ ਇੱਕ ਕਦਮ ਵੀ ਨਹੀਂ ਤੁਰ ਸਕਣਾ, ਪਰ ਜਿਹੜੇ ਮੈਂ ਆਪਣੇ ਅੰਦਰ ਦੇ ਪੈਰਾਂ ਨਾਲ ਸਫ਼ਰ ਪਿਆ ਕਰਨਾ, ਦੁਨੀਆਂ ਦੀ ਕੋਈ ਟੋਕਾ, ਕੋਈ ਕੁਹਾੜੀ, ਕੋਈ ਆਰਾ, ਕੋਈ ਤੇਸੀ ਮੇਰੇ ਉਹਨਾਂ ਪੈਰਾਂ ਨੂੰ ਨਹੀਂ ਕੱਟ ਸਕਦੀ ਜਿਹੜੇ ਅੰਦਰ ਦੇ ਰੂਹਾਨੀਅਤ ਦੇ ਕਦਮ ਪੱਟ ਕੇ ਮੈਂ ਖੁਦਾ ਦੇ ਘਰ ਵਿੱਚ ਪਹੁੰਚ ਚੁੱਕਾ ਹਾਂ। ਪਰ ਉਸ ਪਹੁੰਚੇ ਹੋਏ ਫਕੀਰ ਨੇ ਵੀ ਜਾਣ ਲੱਗਿਆਂ ਇੱਕ ਗੱਲ ਸਮਝਾ ਦਿੱਤੀ ਕਿ ਅੰਦਰ ਦੇ ਭੇਦੀ ਕੋਈ ਟਾਵੇਂ ਟਾਵੇਂ ਹੁੰਦੇ ਨੇ, ਕਦੀ ਵੀ ਭੀੜ ਮਿੱਤਰਾਂ ਦਾ ਸਾਥ ਨਹੀਂ ਦਿੰਦੀ। ਬਗਦਾਦ ਦੇ ਚੁਰਸਤੇ ਵਿੱਚ ਖਲਾਰ ਕੇ ਜਦੋਂ ਮਨਸੂਰ ਦੇ ਉੱਤੇ ਸੰਗਸਾਰ ਪੱਥਰ ਮਾਰੇ ਗਏ ਤੇ ਲੋਕ ਕਤਾਰ ਬਣਾ ਕੇ ਪੱਥਰ ਮਾਰਦੇ ਸਨ ਤੇ ਮਨਸੂਰ ਖਿੜ ਖੜਾ ਕੇ ਹੱਸ ਰਿਹਾ ਸੀ, ਪੱਥਰ ਵੱਜਦੇ ਸਨ ਤੇ ਉਹਦਾ ਬੁੱਲਾ ਵਿੱਚੋਂ ਖਾਸਾ ਨਿਕਲਦਾ ਸੀ। ਇਸੇ ਭੀੜ ਵਿੱਚੋਂ ਸਿਰਫ ਇੱਕ ਫੁੱਲ ਕਿਸੇ ਨੇ ਜ਼ੋਰ ਨਾਲ ਮਾਰਿਆ, ਜਦੋਂ ਫੁੱਲ ਉਹਦੇ ਚਿਹਰੇ ਤੇ ਪਿਆ ਤੇ ਮਨਸੂਰ ਹੱਸਣ ਵਾਲਾ ਭੁੱਬਾਂ ਮਾਰ ਕੇ ਰੋ ਪਿਆ। ਉਹਦੇ ਅੰਦਰੋਂ ਇੱਕੋ ਦਮ ਆਹਟ ਨਿਕਲੀ। ਜਦੋਂ ਉੱਚੀ ਸਰੀ ਕੁਰ ਲਾਇਆ ਤੇ ਉਸੇ ਕਤਾਰ ਵਿੱਚ ਖਲੋਤੇ ਕਿਸੇ ਨੇ ਪੁੱਛ ਲਿਆ ਸੀ ਕਿ ਪੱਥਰਾਂ ਦੀ ਮਾਰ ਸਹਿਣ ਵਾਲਿਆ, ਪੱਥਰਾਂ ਨੂੰ ਖਾ ਕੇ ਖੱਸਣ ਵਾਲਿਆ, ਇੱਕ ਕੋਮਲ ਜਿਹਾ ਫੁੱਲ ਜਦੋਂ ਤੇਰੇ ਚਿਹਰੇ ਤੇ ਵੱਜਾ ਤੇ ਇਸ ਫੁੱਲ ਦੀ ਪੀੜ ਨਾਲ ਤੇਰਾ ਅੰਦਰ ਕੁਰਲਾ ਉੱਠਿਆ? ਤੇ ਮਨਸੂਰ ਨੇ ਕਿਹਾ ਜਿਹੜੇ ਪੱਥਰ ਮਾਰਨ ਵਾਲੇ ਨੇ ਉਹਨਾਂ ਵਿਚਾਰਿਆਂ ਨੂੰ ਇਹ ਹੀ ਪਤਾ ਨਹੀਂ ਕਿ ਮੇਰੇ ਅੰਦਰ ਦੀ ਅਵਸਥਾ ਕੀ ਹੈ, ਇਹਨਾਂ ਨੂੰ ਕੋਈ ਪਤਾ ਨਹੀਂ, ਅਨਭੋਲ ਨੇ, ਪੱਥਰ ਮਾਰੀ ਜਾ ਰਹੇ ਇਹਨਾਂ ਨੂੰ ਸਮਝ ਕੋਈ ਨਹੀਂ, ਪਰ ਜਿਨੇ ਫੁੱਲ ਮਾਰਿਆ ਹੈ ਇਹ ਮੇਰਾ ਜਿਗਰੀ ਦੋਸਤ ਹੈ, ਇਹਦਾ ਨਾਮ ਹੈ ਸ਼ਿਬਲੀ। ਕਹਿਣ ਲੱਗਾ ਘੱਟੋ ਘੱਟ ਇਹਨੂੰ ਤਾਂ ਪਤਾ ਸੀ ਨਾ ਕਿ ਮੈਂ ਅੰਦਰੋਂ ਕਿੱਥੇ ਵਿਚਰਨਾ ਪਿਆ। ਕਹਿੰਦਾ ਜਿਹਦੇ ਨਾਲ ਮਿੱਤਰਤਾ ਪਾਈ ਹੋਵੇ ਦੁਸ਼ਮਣ ਦੇ ਪੱਥਰ ਵੀ ਦੁੱਖ ਨਹੀਂ ਦਿੰਦੇ, ਤੇ ਜਿਹਨੂੰ ਆਪਣਾ ਇੱਕ ਵਾਰੀ ਕਿਹਾ ਹੋਵੇ ਜੇ ਫੁੱਲ ਮਾਰ ਜਾਏ ਤੇ ਆਤਮਾ ਕੁਰਲਾ ਉੱਠਦੀ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਵੇ ਕਿ ਦੁਨੀਆਦਾਰ ਜਿਹੜੇ ਮਿੱਤਰ ਨੇ ਪਿਆਰਿਓ, ਇਹਨਾਂ ਦਾ ਸੰਬੰਧ ਕੇਵਲ ਸੁੱਖ ਨਾਲ ਹੈ। ਜਿਸ ਦਿਨ ਸੁੱਖ ਆਇਆ ਉਸ ਦਿਨ ਮਿੱਤਰਤਾ ਹੈ, ਤੇ ਜੇ ਕਿਤੇ ਅਸਲੀ ਮਿੱਤਰ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾਲਤਾ ਕੀਤੀ ਹੈ, ਬਾਬਾ ਫਰੀਦ ਸਾਹਿਬ ਦੇ, ਕਬੀਰ ਸਾਹਿਬ ਦੇ ਕੁਝ ਬਚਨ ਮੈਂ ਆਪ ਨਾਲ ਸਾਂਝੇ ਕਰਾਂ। ਬਾਬਾ ਫਰੀਦ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਦੋਂ ਕਿਤੇ ਦੁਨੀਆਂ ਵਿੱਚ ਵਿਚਰਨੇ ਆ ਗੱਲਾਂ ਨਾਲ ਸੈਂਕੜੇ ਮਿੱਤਰ ਮਿਲ ਜਾਂਦੇ ਨੇ, ਪਰ ਕਹਿੰਦੇ ਨੇ ਅੰਦਰ ਮਲੀ ਦੀ ਤਰ੍ਹਾਂ ਧੁਖਦਾ ਪਿਆ, ਤੇ ਮਲੀ ਦੀ ਅੱਗ ਤੁਸੀਂ ਪਿੰਡਾਂ ਵਿੱਚ ਦੇਖੀਏ, ਨਾ ਤਾਂ ਭਾਂਬੜ ਬਲਦਾ ਤੇ ਨਾ ਮਲੀ ਦੀ ਅੱਗ ਬੁੱਝਦੀ। ਕਹਿੰਦੇ ਨੇ ਮਲੀ ਦੀ ਅੱਗ ਦੀ ਤਰ੍ਹਾਂ ਅੰਦਰ ਧੁਖੀ ਜਾ ਰਿਹਾ ਤੇ ਇਹ ਸੋਚਣਾ ਪਿਆ ਕਿ ਗੱਲਾਂ ਵਾਲੇ ਅਨੇਕਾਂ ਮਿੱਤਰ ਨੇ, ਕੋਈ ਇਹੋ ਜਿਹਾ ਸੱਜਣ ਮਿਲ ਜਾਏ, ਇਹੋ ਜਿਹਾ ਮਿੱਤਰ ਮਿਲ ਜਾਏ ਜਿਹੜਾ ਮੈਨੂੰ ਪਿਆਰੇ ਖੁਦਾ ਦੇ ਤੱਕ ਪਹੁੰਚਾ ਦੇਵੇ, ਰੱਬ ਤੱਕ ਪਹੁੰਚਾਏ। ਬਾਬਾ ਜੀ ਨੇ ਸ਼ਬਦ ਵਰਤੇ ਨੇ ਗੱਲੀ ਸੋ ਸੱਜਣ ਵੀ, ਗੱਲਾਂ ਵਾਲੇ ਵੀ ਸੱਜਣ ਮਿਲਣਗੇ। ਇੱਕ ਟੁੰਡੇ ਦੀ ਨਾ ਲਹਾਂ, ਪਰ ਇੱਕ ਉਸ ਮਿੱਤਰ ਨੂੰ ਲੱਭਣਾ ਪਿਆ ਜਿਹੜਾ ਸੱਜਣ ਪਰਮਾਤਮਾ ਨਾਲ ਜੋੜਦਾ। ਗੱਲੀ ਸੋ ਸੱਜਣ ਵੀ, ਇੱਕ ਟੁੰਡੇ ਦੀ ਨਾ ਲਹਾਂ, ਧੁੱਖਾਂ ਜਿਉਂ ਮਾਲਹੀ ਕਾਰਨ ਤਿੰਨਾ ਮਾਂ ਪਿਰੀ। ਕਹਿੰਦੇ ਨੇ ਮੇਰੇ ਪਿਆਰੇ ਨੂੰ ਮਿਲਾਏ ਤਾਂ ਸਹੀ ਕੋਈ, ਮੈਂ ਉਸ ਸੱਜਣ ਨੂੰ ਲੱਭਣਾ ਪਿਆ ਵਾਂ। ਪਿਆਰਿਓ, ਜਿੱਥੇ ਮਿੱਤਰਤਾ ਹੋਵੇ, ਦੇਖੋ ਅਸਲੀ ਸੱਚਾ ਮਿੱਤਰ ਹੋਵੇ। ਕਈ ਵਾਰੀ ਬੰਦਾ ਆਪਣੇ ਅੰਦਰ ਦੀ ਗੰਢ ਮਾਂ ਜਾਇਆ ਤੋਂ ਲੁਕਾ ਲੈਂਦਾ, ਪਰ ਜਿਹਦੇ ਨਾਲ ਖੂਨ ਦਾ ਰਿਸ਼ਤਾ ਉਹਦੇ ਤੋਂ ਗੱਲ ਲੁਕਾ ਲੈਂਦਾ, ਮਿੱਤਰ ਨਾਲ ਆਪਣੇ ਅੰਦਰ ਦੀ ਸਾਂਝ ਪਾ ਦਿੰਦਾ। ਬਾਬਾ ਫਰੀਦ ਸਾਹਿਬ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ। ਕਹਿਣ ਲੱਗੇ, ਦੇਖ ਪਿਆਰਿਆ, ਜੇ ਮੇਰੇ ਘਰ ਵਿੱਚ ਸੱਜਣ ਆਇਆ, ਮੇਰੇ ਘਰ ਮਿੱਤਰ ਆਇਆ ਹੈ, ਤੇ ਉਸ ਮਿੱਤਰ ਨੂੰ ਦੇਣ ਵਾਸਤੇ ਮੇਰੇ ਘਰ ਬਹੁਤ ਕੁਛ ਹੈ, ਉਹ ਮੰਨ ਲਓ ਆਪਣੀ ਲੋੜ ਪੂਰੀ ਕਰਨ ਲਈ ਮੇਰੇ ਕੋਲ ਪਹੁੰਚਿਆ, ਤੇ ਮੈਂ ਦਗਾ ਕਮਾ ਕੇ ਝੂਠ ਬੋਲ ਕੇ ਉਸ ਆਪਣੇ ਮਿੱਤਰ ਤੋਂ ਉਹ ਚੀਜ਼ ਲੁਕਾ ਲਈ, ਤੇ ਕਹਿੰਦੇ ਨੇ ਫਿਰ ਮਿੱਤਰਤਾ ਉੱਤੇ ਕਲੰਕ ਹੋਵੇਗਾ। ਕਹਿੰਦੇ ਨੇ, ਹੇ ਮੇਰੇ ਸੱਜਣ ਮਿੱਤਰ, ਜੇ ਤੂੰ ਮੇਰੇ ਘਰ ਆਇਆ, ਮੈਂ ਕੋਈ ਚੀਜ਼ ਤੇਰੇ ਤੋਂ ਲੁਕਾਵਾਂ, ਤੇ ਮੇਰਾ ਤਨ ਇਸ ਤਰ੍ਹਾਂ ਅੱਗ ਦੇ ਅੰਗਿਆਰਿਆਂ ਉੱਤੇ ਸੜ ਜਾਏ ਜਿਵੇਂ ਮਜੀਠ ਨੂੰ ਅੱਗ ਤੇ ਰੱਖੀਏ ਤੇ ਉਹ ਚਿਰੜ ਚਿਰੜ ਕਰਕੇ ਸੜਦਾ। ਹਾਲਾਂਕਿ ਇਸਲਾਮੀ ਮਤ ਅਨੁਸਾਰ, ਇਸਲਾਮ ਅਨੁਸਾਰ, ਬੰਦੇ ਦਾ ਮੁਰਦਾ ਤਨ ਵੀ ਸੜਨਾ ਨਾਪਾਕ ਸਮਝਿਆ ਜਾਂਦਾ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਜੇ ਮਿੱਤਰ ਤੇਰੇ ਤੋਂ ਕੁਝ ਲੁਕਾਵਾਂ, ਤੇ ਮੇਰਾ ਤਨ ਇਸ ਤਰ੍ਹਾਂ ਸੜੇ ਜਿਵੇਂ ਅੰਗਿਆਰਿਆਂ ਉੱਤੇ ਮਜੀਠ ਸੜਦਾ ਹੈ। ਉਹਨਾਂ ਦਾ ਅੰਮ੍ਰਿਤ ਬਚਨ ਹੈ, ਫਰੀਦਾ, ਜੇ ਮੈਂ ਖੁੰਦਾ ਵਾਰਿਆ, ਖੁੰਦਾ ਦਾ ਅਖਰੀ ਅਰਥ ਤੇ ਮੇਰੇ ਘਰ ਵਿੱਚ ਉਹ ਚੀਜ਼ ਹੋਵੇ, ਤੇ ਵਾਰਿਆ ਦਰ ਤੇ ਮੈਂ ਉਹ ਚੀਜ਼ ਤੇਰੇ ਤੋਂ ਲੁਕਾ ਲਵਾਂ। ਫਰੀਦਾ, ਜੇ ਮੈਂ ਖੁੰਦਾ ਵਾਰਿਆ, ਮਿੱਤਾਂ ਆਇੜਿਆ, ਮਿੱਤਰ ਮੇਰੇ ਘਰ ਵਿੱਚ ਆਵੇ ਤੇ ਮੈਂ ਉਹਦੇ ਤੋਂ ਗੱਲਾਂ ਲੁਕਾ ਕੇ ਰੱਖਾਂ, ਖੇੜਾ ਜਲੇ ਮਚੀਤ ਜਿਉ ਉੱਪਰ ਅੰਗਾਰਾਂ, ਖੇੜਾ ਦਾ ਅਖਰੀ ਅਰਥ ਹੁੰਦਾ ਸਰੀਰ, ਮੇਰਾ ਸਰੀਰ ਇਸ ਤਰ੍ਹਾਂ ਸੜ ਜਾਵੇ ਕਿ ਜਿਵੇਂ ਬਲਦੀ ਕੋਈ ਅੱਗ ਦੇ ਅੰਗਿਆਰਿਆਂ ਉੱਤੇ ਮਜੀਠ ਸੜਦਾ ਹੈ। ਹੇ ਸੱਜਣ, ਮੈਂ ਤੇਰੇ ਤੋਂ ਕੁਝ ਲੁਕਾ ਕੇ ਨਾ ਰੱਖਾਂ, ਤੇ ਮਿੱਤਰਤਾ ਵੀ ਇਸੇ ਗੱਲ ਤੇ ਹੈ। ਪਿਆਰਿਓ, ਸਵਾਰ ਤੇ ਰੱਖੀ ਕੋਈ ਮਿੱਤਰਤਾ ਜਿਹੜਾ ਬੰਦਾ ਦੁਨੀਆਦਾਰ ਬੰਦੇ ਨਾਲ ਨਹੀਂ ਨਿਭਾ ਸਕਿਆ, ਤੇ ਖਿਮਾ ਕਰਿਓ, ਉਹ ਅਦ੍ਰਿਸ਼ਟ ਪਰਮਾਤਮਾ ਨਾਲ ਕਿੱਥੇ ਨਿਭਾ ਸਕੇਗਾ? ਉਹ ਅਦ੍ਰਿਸ਼ਟ ਪਰਮਾਤਮਾ ਨਾਲ ਮਿੱਤਰਤਾ ਕਿਵੇਂ ਨਿਭਾਏਗਾ? ਮੇਰੇ ਕਿਰਪਾਲੂ ਜੀ ਨੇ ਕਿਹਾ, ਦੁਨੀਆਦਾਰ ਮਿੱਤਰ ਲੁਕਾਉਂਦੇ ਨੇ, ਪਰ ਸਭ ਤੋਂ ਪਹਿਲੀ ਅਰਜ਼ ਕਰਾਂ ਕਿ ਗੁਰੂ ਮਿੱਤਰ ਇੱਕ ਐਸਾ ਹੈ ਜਿਹੜਾ ਇੱਕ ਵਾਰੀ ਬਾਂਹ ਪਕੜ ਲੈ, ਸਤਿਗੁਰੂ ਸੱਜਣ ਕਦੀ ਵੀ ਆਪਣੇ ਦੀ ਪਕੜੀ ਕੋਈ ਬਾਂਹ ਨਹੀਂ ਜੇ ਛੱਡਦਾ। ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਤੇ ਕੁਝ ਆਪ ਜੀ ਦੇ ਸਮਕਸ਼ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ। ਸੰਸਾਰੀ ਮਿੱਤਰ ਸੁੱਖ ਕਰਕੇ ਨਹੀਂ, ਗੁਰੂ ਮਿੱਤਰ ਨੇ ਇੱਕ ਗੱਲ ਕਹੀ ਅੰਮ੍ਰਿਤ ਬਾਣੀ ਵਿੱਚ। ਹਜ਼ੂਰ ਬਾਬਾ ਨਾਨਕ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਦਾਤਾਰ ਕਹਿੰਦੇ ਨੇ, ਅਸੀਂ ਸੱਜਣ ਉਹਨੂੰ ਮੰਨਦੇ ਹਾਂ ਕਿ ਜਿਹੜਾ ਇਸ ਤਨ ਦੇ ਬਿਨਸਨ ਤੋਂ ਬਾਅਦ ਵੀ ਸਾਡੇ ਨਾਲ ਚੱਲੇ। ਕਹਿੰਦੇ ਨੇ, ਅਸੀਂ ਮਿੱਤਰ ਉਸ ਨੂੰ ਸਵੀਕਾਰਨੇ ਆ ਕਿ ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਲੇਖਾ ਪੁੱਛਣ ਵਾਲਾ ਖਲੋਤਾ ਹੋਵੇ, ਤੇ ਉਦੋਂ ਗੁਰੂ ਸੱਜਣ ਉੱਥੇ ਵੀ ਖਲੋਵੇ, ਸਾਨੂੰ ਪੁੱਛਣ ਦੀ ਥਾਂ ਗੁਰੂ ਸੱਜਣ ਮੇਰਾ ਉੱਥੇ ਜਵਾਬ ਦਿੰਦਾ ਹੋਵੇ। ਹਜ਼ੂਰ ਦੇ ਉਹ ਬਚਨ ਜਿਹੜੇ ਸੂਈ ਰਾਗ ਵਿੱਚ ਨੇ, ਭਾਵੇਂ ਉਹ ਸੱਜਣ ਨਾਲ ਸੰਬੰਧਿਤ ਸਨ, ਪਰ ਅਸਲ ਵਿੱਚ ਅੱਜ ਵੀ ਉਹਨਾਂ ਦੇ ਅਰਥ ਜਿਹੜੇ ਨੇ ਸਾਦੇ ਦੇ ਤੁਕਦੇ ਨੇ। ਦੁਨੀਆਦਾਰ ਸੱਜਣਾਂ ਨੂੰ ਬਾਬਾ ਜੀ ਨੇ ਤੁਲਨਾ ਕਹਿਣ ਦੇ ਚਮਕਦੇ ਹੋਏ ਭਾਂਡਿਆਂ ਨਾਲ ਦਿੱਤੀ ਹੈ। ਕਾਂਸੀ ਦਾ ਬਰਤਨ ਕਹਿਣ ਦੇ ਭਾਂਡੇ ਸੀ, ਘਰਾਂ ਵਿੱਚ ਵਰਦੇ ਆਏ। ਜਦੋਂ ਤੁਸੀਂ ਉਸ ਭਾਂਡੇ ਨੂੰ ਰੇਤ ਨਾਲ ਮਾਂਜੋ, ਜਾਂ ਬਜ਼ੁਰਗ ਮਾਈਆਂ ਬੀਬੀਆਂ ਲੱਸੀ ਤੇ ਦਹੀਂ ਨਾਲ ਕਾਂਸੀ ਦੇ ਬਰਤਨ ਮਾਂਜਦੀਆਂ ਸਨ, ਜਦੋਂ ਉਸ ਭਾਂਡੇ ਨੂੰ ਮਾਂਜੋ ਤੇ ਧੁੱਪ ਵਿੱਚ ਰੱਖੋ ਤੇ ਉਹਦੀ ਚਮਕ ਅੱਖਾਂ ਨੂੰ ਚੁੰਦਿਆਂਦੀ ਹੈ। ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਨਹੀਂ, ਹਰ ਚਮਕ ਦੀ ਕੋਈ ਚੀਜ਼ ਅੰਦਰੋਂ ਚਮਕ ਵਾਲੀ ਨਹੀਂ ਹੋ ਸਕਦੀ। ਜੋ ਕੋਈ ਚਮਕਦਾ ਪਿਆ ਭਾਂਡੇ ਵਿੱਚ ਦਿਸਦਾ, ਮਤ ਸਮਝੀ ਇਹ ਅੰਦਰੋਂ ਵੀ ਚਮਕ ਲੈ ਕੇ ਬੈਠਾ। ਕਹਿਣ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਜੇ ਧੋ ਦੇ, ਤੇ ਚਮਕਦੇ ਹੋਏ ਭਾਂਡੇ ਨੂੰ ਹੱਥਾਂ ਵਿੱਚ ਪਕੜ ਕੇ ਇੱਕ ਵਾਰੀ ਤੂੰ ਭਾਂਡੇ ਵਿੱਚ ਹੱਥ ਮਾਰ ਕੇ ਦੇਖ, ਤੇ ਉਸ ਚਮਕਦੇ ਹੋਏ ਭਾਂਡੇ ਵਿੱਚੋਂ ਵੀ ਕਾਲਖ ਨਿਕਲੇਗੀ ਜਿਹੜੀਆਂ ਤੇਰੀਆਂ ਹੱਥਾਂ ਦੀਆਂ ਉਂਗਲਾਂ ਨੂੰ ਦਾਗੀ ਕਰ ਜਾਏ। ਬਾਬਾ ਜੀ ਕਹਿੰਦੇ ਨੇ ਇਹ ਜਿਹੜੇ ਚਮਕਦੇ ਮਿੱਤਰ ਦਿਸਦੇ ਨੇ ਨਾ, ਇਹ ਕਹਿਣ ਦੇ ਭਾਂਡੇ ਨੇ, ਇਹ ਬਸਤਰ ਸੋਹਣੇ ਦਿਸਦੇ ਨੇ, ਇਹ ਜ਼ਬਾਨ ਮਿੱਠੀ ਦਿਸਦੀ ਹੈ, ਇਹਨਾਂ ਦੇ ਬੋਲ ਮਿੱਠੇ ਦਿਸਦੇ ਨੇ, ਪਰ ਜੇ ਕਿਤੇ ਚਮਕਦੇ ਭਾਂਡੇ ਦੀ ਤਰ੍ਹਾਂ ਜ਼ਿੰਦਗੀ ਵਿੱਚ ਇਹਨਾਂ ਨਾਲ ਵਰਤਨ ਦਾ ਸਮਾਂ ਬਣਿਆ, ਹੋ ਸਕਦਾ ਤੇਰੇ ਅੰਦਰ ਨੂੰ ਕੇਵਲ ਕਾਲਖ ਦੇ ਕੇ ਜਾ। ਬਾਬਾ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਉੱਜਲ ਕਹਿ ਹਾਂ ਚਿਲਕਣਾ, ਕਹਿਣ ਦਾ ਭਾਂਡਾ ਚਮਕਦਾ ਮਨ ਨੂੰ ਪ੍ਰਭਾਵਿਤ ਕਰਦਾ, ਉੱਜਲ ਕਹਿ ਹਾਂ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਹੁਣ ਉਸ ਤੋਂ ਅੱਗੇ ਬਚਨ ਕਹਿਣ ਲੱਗੇ ਸੱਜਣ ਸ਼ਈ ਨਾਲ ਮੈਂ, ਅਸਲ ਵਿੱਚ ਉਹ ਸੱਜਣ ਹੈ, ਸੱਜਣ ਸ਼ਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸ਼ਨ। ਉਹ ਸੱਜਣ ਨੇ ਕਿ ਜਿੱਥੇ ਲੇਖਾਂ ਮੰਗਿਆ ਜਾ ਉਹ ਸੱਜਣ ਨਾਲ ਹੋਵੇ। ਮਹਾਰਾਜ ਉਹ ਸੱਜਣ ਕਿਹੜਾ ਹੈ? ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਕਹਿਣ ਲੱਗੇ ਉਹ ਸੱਜਣ ਸੱਚਾ ਪਾਤ ਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਪਿਆਰਿਓ ਉਹ ਗੁਰੂ ਸੱਜਣ ਹੈ ਜਿਹੜਾ ਇੱਕ ਵਾਰੀ ਬਾਂਹ ਪਕੜ ਲਈ ਛੱਡਦਾ ਨੇ। ਗੁਰੂ ਨਾਨਕ ਪ੍ਰਕਾਸ਼ ਲਿਖੇ ਹੈ ਭਾਈ ਸੰਤੋਖ ਸਿੰਘ ਜੀ ਨੇ, ਉਹਦੇ ਵਿੱਚ ਇੱਕ ਸਾਖੀ ਜਦੋਂ ਕੌਡੇ ਰਾਕਸ਼ ਵਾਲੀ ਪੜ੍ਹੀ ਨਾ, ਤੇ ਦੋ ਕੁ ਤੁਕਾਂ ਭਾਈ ਸੰਤੋਖ ਸਿੰਘ ਨੇ ਜਿਹੜੀਆਂ ਲਿਖੀਆਂ, ਉਹਨਾਂ ਨੂੰ ਪੜ੍ਹ ਕੇ ਮਨ ਵਿੱਚ ਆਇਆ, ਮਨਾ ਭਰੋਸਾ ਕਰ ਤੂੰ ਆਪਾਂ ਹੀ ਦੌੜ ਦੌੜ ਕੇ ਬਾਬੇ ਦੀ ਗੋਦ ਤੋਂ ਬਾਹਰ ਨਿਕਲਨੇ ਆ, ਇਹਨੇ ਤਾਂ ਦਰਵਾਜ਼ਾ ਕਦੀ ਵੀ ਬੰਦ ਨਹੀਂ ਕੀਤਾ, ਨਾ ਆਪਣੀਆਂ ਬਾਹਾਂ ਨੂੰ ਕਦੀ ਇਹਨੇ ਲਪੇਟਿਆ ਹੈ। ਮਾਂ ਜਿਵੇਂ ਬੱਚੇ ਨੂੰ ਬਾਹਾਂ ਖੋਲ ਕੇ ਆਪਣੀ ਗਲਵਕੜੀ ਵਿੱਚ ਲੈਂਦੀ ਏ, ਗੁਰੂ ਤਾਂ ਇਸੇ ਤਰ੍ਹਾਂ ਮਿਹਰ ਕਰਦੇ ਨੇ। ਉੱਥੇ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇਹ ਸ਼ਬਦ ਕਹਿ ਕਿ ਬਾਬਾ ਜੀ ਅਸੀਂ ਚੱਲੇ ਹਾਂ, ਭੁੱਖ ਨੇ ਅੰਦਰੋਂ ਸਤਾਇਆ, ਪਰ ਇਹਦੇ ਅਰਥ ਇਹ ਨਾ ਸਮਝਿਓ ਕਿ ਮਰਦਾਨਾ ਆਮ ਕੋਈ ਇਨਸਾਨ ਹੈ। ਮੈਂ ਪਿਛਲੀ ਵਾਰੀ ਵੀ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਵਾਂ, ਗੁਰਮੁਖੋ ਉਹ ਮਹਾਂਪੁਰਸ਼ ਹੈ ਜਿਨੇ 52 ਸਾਲ ਮੇਰੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ। 48 ਤੋਂ 52 ਸਾਲ ਤੱਕ ਮੰਨਦੇ, ਤਕਰੀਬਨ 5 ਦਹਾਕੇ ਬਾਬੇ ਨਾਨਕ ਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਿਹਾ। ਉਹ ਗੁਰੂ ਨਾਨਕ ਸਾਹਿਬ ਦਾ ਮਿੱਤਰ ਵੀ ਹੈ, ਉਹ ਗੁਰੂ ਨਾਨਕ ਸਾਹਿਬ ਦਾ ਸਖਾ ਵੀ ਹੈ, ਉਹ ਗੁਰੂ ਨਾਨਕ ਸਾਹਿਬ ਦਾ ਕੀਰਤਨੀਆ ਵੀ ਹੈ, ਤੇ ਇਹਦੇ ਇੰਨੇ ਰਿਸ਼ਤੇ ਹੋਣ ਦੇ ਬਾਵਜੂਦ ਉਹ ਗੁਰੂ ਨਾਨਕ ਸਾਹਿਬ ਦਾ ਮੁਰੀਦ ਵੀ ਹੈ, ਉਹ ਬਾਬੇ ਨਾਨਕ ਦਾ ਚੇਲਾ ਹੈ, ਸਿੱਖ ਹੈ। ਤੇ ਜਦੋਂ ਜਨਮ ਸਾਖੀ ਵਿੱਚ ਬਚਨ ਪੜ੍ਹਦੇ ਹਾਂ ਤੇ ਕਈ ਵਾਰੀ ਮੁਸਕਰਾ ਕੇ, ਇੱਕ ਦਿਨ ਹਜ਼ੂਰ ਦੇ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਬਸਤਰ ਨੂੰ ਖਿੱਚ ਕੇ ਕਹਿੰਦਾ ਬਾਬਾ ਚੋਖਾ ਮਾਨ ਨਾ ਕਰੀ। ਪਿਆਰਿਓ ਇਹਨੂੰ ਇਹ ਨਾ ਸਮਝਿਓ ਬੇਅਦਬੀ ਤੇ ਬੋਲ ਨਹੀਂ, ਕਿਉਂਕਿ ਇੱਕ ਸ਼ਬਦ ਬਾਣੀ ਵਿੱਚ ਲਾਡ ਵਰਤਿਆ ਹੈ, ਪ੍ਰੇਮ ਤੋਂ ਉੱਚੀ ਅਵਸਥਾ ਇੱਕ ਲਾਡ ਦੀ ਹੈ। ਲਾਡ ਵਿੱਚ ਆਇਆ ਹੋਇਆ ਬੱਚਾ ਕਈ ਵਾਰੀ ਆਪਣੀ ਜ਼ਬਾਨ ਤੋਂ ਇਹੋ ਜਿਹੇ ਸ਼ਬਦ ਕਹਿ ਜਾਂਦਾ ਜਿਹਨੂੰ ਆਪਾਂ ਸ਼ਿਸ਼ਟਾਚਾਰ ਵਿੱਚ ਦੇਖੀਏ ਤੇ ਕਹਾਂਗੇ ਇਹ ਸ਼ਬਦ ਭੈੜੇ ਵਰਤੇ, ਪਰ ਨਹੀਂ, ਜਦੋਂ ਲਾਡ ਵਾਲੀ ਅਵਸਥਾ ਵਿੱਚ ਵੇਖੀਏ ਤੇ ਪਿਆਰਿਓ ਉਹ ਸ਼ਬਦ ਜਿਹੜੇ ਨੇ ਰੱਬ ਦਾ ਮੁਕਾਬਲਾ ਨਹੀਂ ਹੁੰਦੇ। ਉੱਥੇ ਬੜੇ ਸੋਹਣੇ ਸ਼ਬਦ ਵਰਤੇ, ਬਾਬਾ ਐਵੇਂ ਵੀ ਮਾਣ ਨਹੀਂ, ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ, ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਪਿੱਛੇ ਪਰਤ ਕੇ ਪੁੱਛਦੇ ਨੇ ਵੇ ਮਰਦਾਨਿਆ ਕੀ ਸ਼ਬਦ ਬੋਲੇ, ਵੇ ਸ਼ਬਦ ਵਰਤਦੇ ਸਨ ਹਜ਼ੂਰ। ਮਾਤਾ ਸੁਲੱਖਣੀ ਲਈ ਇਤਿਹਾਸ ਵਿੱਚ ਮੈਂ ਪੜ੍ਹ ਰਿਹਾ ਸਾਂ, ਸ਼ਬਦ ਵਰਤਦੇ ਸਨ ਪਰਮੇਸ਼ਰ ਕੀਏ, ਤੇ ਭਾਈ ਸਾਹਿਬ ਲਈ ਸ਼ਬਦ ਵਰਤਦੇ ਸਨ ਵੇ ਮਰਦਾਨਿਆ ਕੀ ਸ਼ਬਦ ਬੋਲੇ ਨੀ। ਹੱਸ ਕੇ ਕਹਿੰਦਾ ਬਾਬਾ ਤੇਰੇ ਤੇ ਮੇਰੇ ਵਿੱਚ ਕਾਈ ਅੰਤਰ ਨਹੀਂ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਤੂੰ ਰੱਬ ਦਾ ਡੂਮ ਹੈ, ਮਰਦਾਨਾ ਤੇਰਾ ਡੂਮ ਹੈ, ਤੂੰ ਰੱਬ ਦਾ ਢਾਡੀ ਹੈ, ਮਰਦਾਨਾ ਤੇਰਾ ਢਾਡੀ ਹੈ। ਸਤਿਗੁਰੂ ਜਦੋਂ ਇਹ ਸ਼ਬਦ ਸੁਣੇ ਤੇ ਉਸ ਵੇਲੇ ਜਨਮ ਸਾਖੀ ਵਾਲਾ ਕਹਿੰਦਾ ਹਜ਼ੂਰ ਦਾ ਚਿਹਰਾ ਇੰਨਾ ਖੁਸ਼ੀ ਵਿੱਚ ਆਇਆ ਤੇ ਮਰਦਾਨੇ ਨੇ ਨਾਲ ਹੀ ਚਰਨ ਪਕੜ ਕੇ ਕਿਹਾ, ਕਹਿੰਦਾ ਬਾਬਾ ਆਪਾਂ ਨੂੰ ਅੱਜ ਸਮਝ ਪਈ ਸ਼ਬਦ ਵਿੱਚੋਂ ਕੀ ਪਈ ਵੇ ਮਰਦਾਨਿਆ। ਕਹਿਣ ਲੱਗੇ ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ, ਅਸਾਂ ਨੂੰ ਵਿਛੋੜੀ ਨਾ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਹੁਣ ਦੇਖੋ ਗੁਰੂ ਦੀ ਮਿੱਤਰਤਾ, ਸਤਿਗੁਰੂ ਦੀ ਮਿੱਤਰਤਾ ਕੀ ਹੈ। ਕੌਡੇ ਰਾਕਸ਼ ਨੇ ਪਕੜਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ, ਮੈਂ ਸਿਰਫ ਟਿਊਕ ਮਾਤਰ ਅਰਜ਼ ਕਰਨੀ ਚਾਹਨਾ। ਉਹਨੇ ਤਪਦੇ ਕੋਈ ਕੜਾਏ ਵੀ ਸੱਟਣਾ ਹੈ ਬਾਬੇ ਦੇ ਕੀਰਤਨੀਏ ਨੂੰ, ਤੇ ਹਜ਼ੂਰ ਦੇ ਅੰਦਰ ਇੱਕ ਧੂਪ ਹੈ, ਇੱਕ ਅੰਦਰ ਦੀ ਖਿੱਚ ਹੈ। ਕਹਿਣ ਲੱਗੇ ਭਾਈ ਬਾਲਾ ਕਿ ਮਰਦਾਨਾ ਬਿਪਤਾ ਵਿੱਚ ਆ ਗਿਆ, ਮਰਦਾਨੇ ਨੂੰ ਬਚਾਉਣਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਭਾਈ ਬਾਲੇ ਨੇ ਸ਼ਬਦ ਕਹਿ ਬਾਬਾ, ਉਹ ਰੁੱਸ ਰੁੱਸ ਪੈਂਦਾ ਹੈ, ਖਿੰਨ ਖਿੰਨ ਵਿੱਚੋਂ ਰੁੱਸਦਾ ਹੈ, ਹੁਣ ਰਹਿਣ ਤੇ ਉਹ ਮੁਸੀਬਤ ਵਿੱਚ ਪਿਆ ਹੈ। ਤੇ ਖੱਸ ਕੇ ਇੱਕ ਸ਼ਬਦ ਕਿਹਾ ਤੇ ਗੰਭੀਰ ਹੋ ਗਏ। ਕਹਿਣ ਲੱਗੇ ਬਾਲਾ, ਜਿਸ ਦਿਨ ਤੁਰੇ ਸਾਂ ਮਰਦਾਨੇ ਦੀ ਬਾਂਹ ਪਕੜ ਕੇ ਚੱਲੇ ਹਾਂ, ਚੇਤੇ ਰੱਖੀ ਜਿਹਦੀ ਇੱਕ ਵਾਰੀ ਬਾਂਹ ਅਸੀਂ ਪਕੜ ਲਈਏ ਉਸ ਦੀ ਬਾਂਹ ਨੂੰ ਛੱਡਣਾ ਨਹੀਂ। ਜੇ ਅਸੀਂ ਬਾਂਹ ਛੱਡ ਦਿੱਤੀ ਤੇ ਫਿਰ ਮਿੱਤਰਤਾ ਕਾਹਦੀ ਹੋਈ, ਤੇ ਬਾਂਹ ਪਕੜਨ ਦਾ ਕੋਈ ਸਵਾਦ ਨਾ ਆਇਆ। ਨਹੀਂ, ਅਸੀਂ ਤਾਂ ਪਕੜੀ ਕੋਈ ਬਾਂਹ ਦੀ ਲੱਜਿਆ ਜ਼ਰੂਰ ਰੱਖਾਂਗੇ। ਉੱਥੇ ਜਦੋਂ ਇਹ ਬਚਨ ਪੜ੍ਹਨੇ ਆ, ਕਵੀ ਸੰਤੋਖ ਸਿੰਘ ਨੇ ਕਹੇ ਨੇ ਬਾਲਾ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬਾਲਾ, ਭੁਜਾ ਗਹਿ ਕੀ ਲਾਜਾ, ਜਿਹਦੀ ਬਾਂਹ ਪਕੜੀ ਹੋਵੇ ਉਹਦੀ ਲਾਜ ਰੱਖੀ ਦੀ ਹੈ। ਬਾਲਾ, ਤੇ ਕੀ ਇਹ ਸੰਸਾਰ ਦੇ ਮਿੱਤਰ ਪਕੜੀ ਹੋਈ ਬਾਂਹ ਦੀ ਲੱਜਿਆ ਰੱਖਦੇ ਨੇ? ਕੀ ਧਨ ਦੇ ਉੱਤੇ ਜੀਣ ਵਾਲੇ ਲੋਕ ਪਕੜੀਆਂ ਹੋਈਆਂ ਬਾਹਾਂ ਦੀ ਲੱਜਿਆ ਰੱਖਦੇ ਨੇ? ਬਾਲਾ, ਭੁਜਾ ਗਹਿ ਕੀ ਲਾਜਾ, ਪੁਨ ਆਪਣਾ ਹੈ ਉਸ ਸੰਗ ਕਾਜਾ, ਨਿਤਾ ਪ੍ਰਤੀ ਰਬਾਬ ਵਜਾਵੈ, ਕਰ ਕੀਰਤਨ ਉਹ ਮੋਹਿ ਰਜਾਵੈ। ਰੋਜ਼ ਉਹ ਰਬਾਬ ਵਜਾਂਦਾ, ਕੀਰਤਨ ਕਰਕੇ ਸਾਨੂੰ ਪ੍ਰਸੰਨ ਕਰਦਾ, ਤੇ ਜਿਹਨੂੰ ਇੱਕ ਵਾਰੀ ਮਿੱਤਰ ਆਪਣਾ ਬਣਾ ਕੇ ਬਾਂਹ ਪਕੜੀ ਹੋਵੇ ਉਹਦੀ ਬਾਂਹ ਨੂੰ ਛੱਡੀ ਦਾ ਨਹੀਂ। ਗੁਰੂ ਇੱਕ ਮਿੱਤਰ ਨੇ, ਜਿਹੜੇ ਸੱਜਣਾਂ ਦੇ ਸੱਜਣ ਨੇ, ਤੇ ਜਿੱਥੇ ਮਨੁੱਖ ਜਾਂਦਾ ਗੁਰੂ ਸੱਜਣ ਉੱਥੇ ਸਾਥ ਦਿੰਦੇ। ਮੈਂ ਦੂਸਰੀ ਅਰਜ਼ ਕਰਨੀ ਚਾਹੁੰਦਾ ਪਿਆਰਿਓ, ਇਹ ਤਿੰਨੇ ਇੱਕੋ ਜਿਹੇ ਨੇ, ਗੁਰੂ ਮਿੱਤਰ, ਸੰਤ ਮਿੱਤਰ ਤੇ ਰੱਬ ਮਿੱਤਰ। ਜਦੋਂ ਕਿਤੇ ਰੱਬ ਦੇ ਪਿਆਰੇ ਵੱਲ ਝਾਤੀ ਮਾਰਨੇ ਆ, ਉਹ ਵੀ ਇੱਕ ਐਸਾ ਮਿੱਤਰ ਜਿਹੜਾ ਬਚਨ ਕਾਬਲ ਹੀ ਹੈ। ਮੇਰੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹੋ ਜਿਹੇ ਮਿੱਤਰਾਂ ਸੰਬੰਧੀ ਸ਼ਬਦ ਕਹੇ ਨੇ, ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ। ਜਿਨ੍ਹਾਂ ਨੂੰ ਦੇਖ ਕੇ ਭੈੜੀ ਮੱਤ ਦਾ ਨਾਸ਼ ਹੋਵੇ ਮੇਰੇ ਮਿੱਤਰ ਨੇ, ਜਿਨ੍ਹਾਂ ਦਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ। ਕਹਿਣ ਲੱਗੇ ਖਾਉ ਟੁੰਡੇਂਦੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕਹੀ। ਉਹ ਕਿਹੜੇ ਸੱਜਣ ਨੇ? ਸਾਹਿਬ ਕਹਿੰਦੇ ਨੇ ਨਾਨਕ ਕੱਚੜਿਆਂ ਸਿਓ ਤੋੜ, ਜਿਹੜੇ ਦੁਨੀਆਦਾਰ ਸੱਜਣ ਨੇ, ਕਿੰਨੀ ਕੁ ਦੇਰ ਤੱਕ ਇਹਨਾਂ ਨੂੰ ਨਿਭਾ ਕੇ ਰੱਖੇਗਾ? ਕੱਚੇ ਨਾਲੋਂ ਤੋੜ ਲੈ। ਤੇ ਰੱਬ ਦਾ ਪਿਆਰਾ ਸੰਤ ਜਨ ਉਹ ਮਿੱਤਰ ਹੈ, ਦੁਨੀਆਦਾਰ ਤਾਂ ਜਿਉਂਦਿਆਂ ਦਾ ਸਾਥ ਛੱਡ ਜਾਂਦੇ ਨੇ, ਪਰ ਰੱਬ ਦਾ ਪਿਆਰਾ ਸੰਤ ਉਹ ਮਿੱਤਰ ਹੈ ਜਿਹੜਾ ਸਰੀਰਕ ਤੌਰ ਤੇ ਭਾਵੇਂ ਲੱਗਦਾ ਕਿ ਦੂਰ ਚਲਾ ਗਿਆ, ਪਰ ਉਹ ਜਾਣ ਦੇ ਬਾਵਜੂਦ ਵੀ ਜਗਿਆਸੂ ਦੀ ਬਾਂਹ ਪਕੜਦਾ, ਰੂਹਾਨੀਅਤ ਤੌਰ ਤੇ ਉਹਦੀ ਮਦਦ ਕਰਦੇ। ਸਾਹਿਬ ਕਹਿਣ ਲੱਗੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਉਹ ਮੋਇਆ ਨਾ ਜਾਈ ਛੋੜ। ਰੱਬ ਦਾ ਪਿਆਰਾ ਸਰੀਰ ਅਵਲੋਪ ਹੋਣ ਤੋਂ ਬਾਅਦ ਵੀ ਸਾਥ ਦਿੰਦਾ ਹੈ। ਇਹੋ ਜਿਹੇ ਸੱਜਣ ਬਾਰੇ ਸਾਹਿਬ ਨੇ ਕਿਹਾ, ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ ਹੈ। ਕਿ ਇਹੋ ਜਿਹਾ ਸੰਤ ਸੱਜਣ ਜਿਹੜਾ ਇੱਕ ਵਾਰੀ ਬਾਂਹ ਪਕੜੇ ਤੇ ਉਹ ਪਰਤ ਕੇ ਬਾਂਹ ਨੂੰ ਛੱਡੇ ਨਾ। ਪਿਆਰਿਓ, ਗੁਰੂ ਦੀ ਮਿੱਤਰਤਾ ਨਿਭਦੀ ਹੈ, ਰੱਬ ਦੀ ਬੰਦਗੀ ਕਰਨ ਵਾਲੇ ਦੀ ਮਿੱਤਰਤਾ ਨਿਭਦੀ ਹੈ। ਤੇ ਤੀਸਰੀ ਮੈਂ ਅਰਜ਼ ਕਰਨੀ ਚਾਹਨਾ ਕਿ ਪਰਮਾਤਮਾ ਵਰਗਾ ਕੋਈ ਮਿੱਤਰ ਨਹੀਂ। ਇਹ ਤਿੰਨੇ ਇੱਕ ਨੇ, ਗੁਰੂ, ਸੰਤ ਤੇ ਪਰਮਾਤਮਾ। ਪ੍ਰਭੂ ਇੱਕ ਐਸਾ ਮਿੱਤਰ ਹੈ, ਇਉਂ ਕਹਿ ਲਈਏ ਗੁਰਮੁਖ ਦੀ ਮਿੱਤਰਤਾ ਪੈਂਦੀ ਏ ਤੇ ਗੁਰੂ ਨਾਲ ਮਿੱਤਰਤਾ ਬਣਦੀ ਏ, ਤੇ ਜਿਨ੍ਹਾਂ ਦੀ ਗੁਰੂ ਨਾਲ ਸਾਂਝ ਬਣ ਜਾਏ, ਸਤਿਗੁਰੂ ਨਾਲ ਮਿੱਤਰਤਾ ਪੈ ਜਾਏ, ਉਹਨਾਂ ਦੀ ਪਰਮਾਤਮਾ ਨਾਲ ਮਿੱਤਰਤਾ ਪੈਂਦੀ ਹੈ। ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕੀਤੇ ਨੇ ਕਿ ਰੱਬ ਪਰਮਾਤਮਾ ਐਸਾ ਮਿੱਤਰ ਹੈ, ਪਰ ਹਾਂ, ਗੁਰੂ ਨੂੰ, ਪਰਮਾਤਮਾ ਨੂੰ, ਸੰਤ ਸੱਜਣ ਨੂੰ ਮਿੱਤਰ ਬਣਾਉਂਦਿਆਂ ਦੁਨਿਆਵੀ ਪਾਸਿਓਂ ਥਾਂ ਥਾਂ ਦੀ ਮਿੱਤਰਤਾ ਛੱਡਣੀ ਪਏਗੀ। ਕਿਉਂ? ਸਾਡਾ ਅੰਦਰ ਖਿੰਡਦਾ ਹੈ। ਕਬੀਰ ਸਾਹਿਬ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ। ਦੁਨੀਆਂ ਵਿੱਚ ਅਸੀਂ ਜੀਨੇ ਆ, ਕੁਝ ਲੋਕ ਐਸੇ ਨੇ ਜਿਹੜੇ ਸਿਆਸੀ ਤੌਰ ਤੇ ਜ਼ਿੰਦਗੀ ਜੀਂਦੇ ਨੇ, ਕੁਝ ਲੋਕ ਐਸੇ ਨੇ ਜਿਹੜੇ ਪਰਮਾਰਥਕ ਤੌਰ ਤੇ ਜੀਵਨ ਨੂੰ ਢਾਲਣਾ ਲੋਚਦੇ। ਜਿਸ ਬੰਦੇ ਨੇ ਸਿਆਸੀ ਤੌਰ ਤੇ ਜੀਣਾ ਹੈ, ਉਹਨੂੰ ਖਲਾਰਾ ਪਾ ਲੈ, ਉਹਨੂੰ ਕੋਈ ਗੱਲ ਨਹੀਂ, ਕਿਉਂਕਿ ਉਹਦੀ ਗੱਲ ਤਾਂ ਬਣਨੀ ਹੈ ਜੇ ਲੋਕਾਂ ਵਿੱਚ ਵਿਚਰੇਗਾ, ਤੇ ਜਿਹਨੇ ਰੱਬ ਵਾਲੇ ਪਾਸੇ ਤੁਰਨਾ, ਖਿਮਾ ਕਰਿਓ, ਉਹਦੀ ਗੱਲ ਤਾਂ ਬਣਨੀ ਹੈ ਜੇ ਲੋਕਾਂ ਵੱਲੋਂ ਆਪਣੇ ਆਪ ਨੂੰ ਸੰਕੋਚੇਗਾ। ਫਰਕ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਜਦੋਂ ਸਿਆਸੀ ਬੰਦਾ ਵਿਚਰਦਾ ਉਹਦਾ ਯਤਨ ਹੁੰਦਾ ਕਿ ਲੋਕ ਵੱਧ ਤੋਂ ਵੱਧ ਮੈਨੂੰ ਜਾਣਨ, ਕਿਉਂਕਿ ਉਹਦੇ ਵਿਰੁੱਧ ਉੱਠਿਆ ਹੋਇਆ ਬਿਖਾਦ ਵੀ, ਉਹਦੀ ਕੀਤੀ ਕੋਈ ਬਦਨਾਮੀ ਵੀ, ਉਹ ਕਹਿੰਦਾ ਚਲੋ ਕੋਈ ਗੱਲ ਨੀ, ਘੱਟੋ ਘੱਟ ਪੇਪਰਾਂ ਵਿੱਚ ਤਾਂ ਛਾਏ ਆ ਨਾ, ਪਰ ਰੱਬ ਦਾ ਪਿਆਰਾ ਸੰਤ ਜਨ ਕਹਿੰਦਾ ਜਿੰਨਿਆ ਵੱਧ ਲੋਕਾਂ ਨਾਲ ਮਿਲੇਗਾ ਉਦਾਂ ਤੇਰੇ ਅੰਦਰ ਦਾ ਖਿੰਡਾ ਵੱਧ ਬਣੇਗਾ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਕਬੀਰ ਸੁਖ ਨਾ ਇਹ ਜੁਗ, ਇਸ ਦੁਨੀਆਂ ਵਿੱਚ ਉਹ ਬੰਦੇ ਕਦੀ ਅੰਦਰੋਂ ਸੁਖੀ ਨਹੀਂ ਵੇਖੇ, ਕਰੇ ਜੋ ਬਹੁਤੇ ਮੀਤ, ਜਿਹੜੇ ਚੋਖੇ ਮਿੱਤਰਤਾ ਬਣਾਈ ਬੈਠੇ ਹੋਣ ਉਹ ਬੰਦੇ ਕਦੀ ਸੁਖੀ ਨਹੀਂ ਦੇਖੋਗੇ। ਕਬੀਰ ਸੁਖ ਨਾ ਇਹ ਜੁਗ, ਕਰੇ ਜੋ ਬਹੁਤੇ ਮੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ, ਜਿਨ੍ਹਾਂ ਨੇ ਇੱਕ ਨਾਲ ਆਪਣੀ ਸਾਂਝ ਬਣਾ ਲਈ ਉਹਨਾਂ ਦੇ ਅੰਦਰ ਕੇਵਲ ਸੁਖ ਹੈ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ ਅੰਦਰ ਨੂੰ ਰਸ ਕਿਉਂ ਨਹੀਂ ਆਉਂਦਾ, ਨਾਮ ਜਪਣਿਆ ਅੰਦਰ ਨੂੰ ਸਵਾਦ ਕਿਉਂ ਨਹੀਂ ਆਉਂਦਾ। ਦੇਖੋ ਪਿਆਰਿਓ, ਮਨ ਇੱਕ ਤੇ ਭਰੋਸਾ ਨਹੀਂ ਬਣਦਾ, ਕਿਉਂਕਿ ਇਹ ਇੱਕ ਦੀ ਗੱਲ ਕਰਦਾ ਹੋਇਆ ਵੀ ਅਨੇਕਾਂ ਵਿੱਚ ਖਿੰਡਿਆ ਰਹਿੰਦਾ ਹੈ, ਇਹ ਇੱਕ ਦੇ ਸ਼ਬਦ ਨੂੰ ਗਾਉਂਦਾ ਹੋਇਆ ਵੀ ਅਨੇਕਾਂ ਦੀ ਟਾਂਗ ਲੈ ਕੇ ਬੈਠਾ ਹੈ। ਇੱਕ ਅਦੀਬ ਨੇ ਬੜੇ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਨੇ ਜੇ ਜ਼ਿੰਦਗੀ ਵਿੱਚ ਕਿਸੇ ਨੇ ਰਸ ਲੈਣਾ ਹੈ ਤੇ ਜੇ ਇੱਕ ਤੇ ਭਰੋਸਾ ਕਰਕੇ ਆਇਆ ਤੇ ਇੱਕ ਤੇ ਯਕੀਨ ਕਰਕੇ ਬੈਠ ਜਾਈਏ, ਕਿਉਂਕਿ ਲੋਕਾਂ ਦਾ ਸੁਭਾਅ ਹੈ ਜਿੱਧਰ ਭੀੜ ਦੇਖੀ ਉਧਰ ਹੀ ਛਾਲਾਂ ਮਾਰਦੇ ਤੁਰ ਪੈਂਦੇ ਨੇ। ਪਿਆਰਿਓ ਨਹੀਂ, ਜੇ ਸਤਿਗੁਰੂ ਦਾ ਪੱਲਾ ਪਕੜਨਾ ਨਾ, ਦੇਖਨੇ ਅਸੀਂ ਕਿ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਲੋਤੇ ਨੇ, ਭੀੜ ਬੜੀ ਆਈ ਸੀ, ਪਰ ਪਿਆਰਿਓ ਜਿਹੜੇ 5-7 ਭਰੋਸਾ ਕਰਕੇ ਗੁਰੂ ਤੇ ਬੈਠੇ ਰਹੇ, ਅੱਜ ਤੀਕ ਵੀ ਉਹਨਾਂ ਦੇ ਨਾਮ ਲੈ ਕੇ ਉਹਨਾਂ ਦੇ ਨਾਵਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ, ਕਿਉਂਕਿ ਇੱਕ ਤੇ ਭਰੋਸਾ ਬੰਨਾ। ਇਹੀ ਕਾਰਨ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਹੈ, ਕੋਈ ਭਗਤਾਂ ਦੇ ਬਚਨ ਸ਼ੁਰੂ ਹੁੰਦੇ ਨੇ, ਜਾਂ ਬਾਣੀ ਦੇ ਸ਼ਬਦ ਚੇਂਜ ਹੁੰਦੇ ਨੇ, ਚੌਪਦੇ ਜਾਂ ਦੋ ਪਦੇ ਜਾਂ ਅਸ਼ਟਪਦੀਆਂ ਸ਼ੰਤ ਆਉਂਦੇ ਨੇ, ਹਰ ਇੱਕ ਬਾਣੀ ਦੀ ਆਰੰਭਤਾ ਤੋਂ ਪਹਿਲਾ ਸ਼ਬਦ ਆਉਂਦਾ ਹੈ ਇੱਕ ਓਵੰਕਾਰ, ਤੇ ਇੱਕ ਸ਼ਬਦ ਹਜ਼ੂਰ ਨੇ ਉੱਥੇ ਗਿਣਤੀ ਵਾਲਾ ਦਿੱਤਾ ਹੈ, ਅੰਕਾਂ ਵਾਲਾ ਦਿੱਤਾ ਹੈ, ਅੱਖਰਾਂ ਵਾਲਾ ਨਹੀਂ। ਕੀ ਕਾਰਨ? ਭਗਤ ਬਾਣੀ ਪੜੋ, ਗੁਰੂ ਸਾਹਿਬ ਦੇ ਬਚਨ ਪੜੋ, ਇੱਕੋ ਸ਼ਬਦ ਮਿਲੇਗਾ, ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਵਾਰ ਆਵੇਗਾ। ਇਹਦਾ ਮਤਲਬ ਇਹ ਵੀ ਭਾਵੇਂ ਬਾਬਾ ਨਾਮਦੇਵ ਨੂੰ ਪੜ, ਕਬੀਰ ਜੀ ਨੂੰ ਪੜ, ਰਵਿਦਾਸ ਜੀ ਨੂੰ ਪੜ, ਫਰੀਦ ਜੀ ਨੂੰ ਪੜ, ਗੁਰੂ ਅਰਜੁਨ ਦੇਵ ਜੀ ਦੀ ਬਾਣੀ ਪੜ, ਇਹ ਕਦੀ ਨਾ ਭੁੱਲੀ ਕਿ ਸਾਰੀ ਬਾਣੀ ਦਾ ਮਕਸਦ ਕੇਵਲ ਇੱਕ ਓਅੰਕਾਰ ਨਾਲ ਜੁੜਨਾ। ਮਨ ਨੂੰ ਖਿੰਡ ਨਾ ਦੇਈਂ, ਇੱਕ ਤੇ ਭਰੋਸਾ ਕਰਕੇ ਤੂੰ ਬਹਿ ਜਾਈਂ। ਪਿਆਰਿਓ, ਉਹਨੇ ਉਦਾਹਰਨ ਬੜੀ ਸੋਹਣੀ ਦਿੱਤੀ, ਭਾਵੇਂ ਉਹ ਦੁਨਿਆਵੀ ਤੌਰ ਤੇ ਅਸੀਂ ਉਹਨੂੰ ਲੈਂਦੇ ਹਾਂ, ਪਰ ਮੈਂ ਅਰਜ਼ ਕਰਾਂਗਾ ਇੱਕ ਪਰਮਾਤਮਾ ਨੂੰ ਜੇ ਮਿੱਤਰ ਬਣਾਇਆ, ਇੱਕ ਉੱਤੇ ਭਰੋਸਾ ਯਕੀਨ ਬੱਝੇ। ਉਹ ਕਹਿੰਦਾ ਫੁਲਵਾੜੀ ਵਿੱਚ ਕਈ ਤਰ੍ਹਾਂ ਦੇ ਫੁੱਲ ਖਿੜੇ ਨੇ, ਗੁਲਾਬ ਵੀ ਖਿੜਿਆ, ਗੈਂਦੇ ਦੇ ਫੁੱਲ ਵੀ ਖਿੜੇ ਨੇ, ਅਨੇਕਾਂ ਹੋਰ ਵੱਖ ਵੱਖ ਕਿਸਮਾਂ ਦੇ ਫੁੱਲ ਨੇ, ਤੇ ਭਵਰੇ ਦਾ ਸੁਭਾਅ ਹੈ ਕਿ ਸੂਰਜ ਨਿਕਲਦਾ ਹੈ ਉਹ ਆ ਕੇ ਫੁੱਲਾਂ ਤੇ ਮੰਡਰਾਉਣ ਲੱਗ ਪੈਂਦਾ ਹੈ, ਪਰ ਇੱਕ ਫੁੱਲ ਦਾ ਬੂਟਾ ਐਸਾ ਹੈ ਜਿਹਨੂੰ ਅਸੀਂ ਚੰਬੇ ਦਾ ਫੁੱਲ ਕਹਿੰਦੇ ਹਾਂ, ਉਹਦੇ ਉੱਤੇ ਵੀ ਭਵਰਾ ਹੁੰਦਾ ਹੈ, ਪਰ ਸੁਗੰਧੀ ਕਦੀ ਵੀ ਉਹ ਚੰਬੇ ਦੇ ਫੁੱਲ ਦੀ ਮਾਣ ਨਹੀਂ ਸਕਦਾ। ਆਉਂਦਾ ਨੇੜੇ ਜ਼ਰੂਰ ਏ, ਪਰ ਫੁੱਲ ਉੱਤੇ ਬੈਠਦਾ ਨਹੀਂ, ਫੁੱਲ ਦੇ ਰੁੱਖ ਤੇ ਨਹੀਂ ਬੈਠਦਾ। ਤੇ ਉਹ ਸੱਜਣ ਨੇ ਪੁੱਛ ਲਿਆ, ਕਹਿੰਦਾ ਚੰਬੇ ਦੇ ਫੁੱਲ ਵਿੱਚ ਸਾਰੇ ਗੁਣ ਨੇ, ਉਹਦੇ ਕੋਲ ਸੁਗੰਧੀ ਹੈ, ਉਹਦੇ ਕੋਲ ਰੂਪ ਹੈ, ਉਹਦੇ ਕੋਲ ਕੋਮਲਤਾ ਹੈ, ਕੀ ਕਾਰਨ? ਕਿ ਉਹਦੇ ਨੇੜੇ ਆਇਆ ਹੋਇਆ ਜਿਹੜਾ ਭਵਰਾ ਹੈ ਉਹਨੂੰ ਫੁੱਲ ਆਪਣੇ ਨੇੜੇ ਕਿਉਂ ਨਹੀਂ ਸੁਗੰਧੀ ਦਿੰਦਾ? ਜਦੋਂ ਉਸ ਕਵੀ ਨੇ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਨੇ ਉਹਨੇ ਫੁੱਲ ਨੂੰ ਪੁੱਛਿਆ ਵੀ ਇੰਨੇ ਗੁਣ ਹੋਣ ਦੇ ਬਾਵਜੂਦ ਭਵਰਾ ਤੇਰੇ ਤੋਂ ਦੂਰ ਕਿਉਂ ਜਾਂਦਾ? ਤੇ ਉਸ ਵੇਲੇ ਫੁੱਲ ਦਾ ਉੱਤਰ ਸੀ ਕਿ ਭਵਰਾ ਤਾਂ ਮੇਰੇ ਨੇੜੇ ਆ ਕੇ ਬੈਠਣਾ ਚਾਹੁੰਦਾ, ਪਰ ਦਰਅਸਲ ਮੈਂ ਭਵਰੇ ਨੂੰ ਨੇੜੇ ਨਹੀਂ ਬਹਿਣ ਦਿੰਦਾ। ਪੁੱਛਿਆ ਕਿਉਂ? ਕਹਿੰਦਾ ਇਹ ਬੇਵਫਾ ਹੈ, ਇਹ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੇ ਕੁ ਫੁੱਲਾਂ ਦੀ ਸੁਗੰਧੀ ਮਾਣ ਕੇ ਆਉਂਦਾ, ਮੈਂ ਕੇਵਲ ਉਹਨੂੰ ਸੁਗੰਧੀ ਦੇਣਾ ਚਾਹਾਂਗਾ ਜਿਹੜਾ ਕੇਵਲ ਮੇਰਾ ਬਣ ਕੇ ਆਏ। ਥਾਂ ਥਾਂ ਤੇ ਫੁੱਲਾਂ ਦੀ ਸੁਗੰਧੀ ਲੈਣ ਵਾਲਾ ਭਵਰਾ ਕਦੀ ਸੁਗੰਧੀ ਮਾਣ ਸਕਦਾ? ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਇਹ ਔਗਣ ਤੁਝ ਬਿਖੈ ਭਵਰ ਨਾ ਬੈਠੇ ਪਾਸ। ਅੱਗੋ ਫੁੱਲ ਦਾ ਉੱਤਰ ਸੀ ਸਾਜਨ, ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਥਾਂ ਥਾਂ ਦੀ ਮਿੱਤਰਤਾ ਕਰਨ ਵਾਲੇ ਨੂੰ ਕੌਣ ਕੋਲ ਬਿਠਾਏਗਾ? ਆਓ ਮੈਂ ਬੇਨਤੀ ਕਰ ਰਿਹਾ, ਅੱਜ ਹਜ਼ੂਰ ਨੇ ਕਿਹਾ ਪਰਮਾਤਮਾ ਵਰਗਾ ਮਿੱਤਰ ਕੋਈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਪਰਮਾਤਮਾ ਕੈਸਾ ਮਿੱਤਰ ਹੈ। ਜਦੋਂ ਸਾਰੇ ਸਾਥ ਛੱਡ ਗਏ, ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਦੇਖ ਉਸ ਮਿੱਤਰ ਦੀ ਕਰਾਮਾਤ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ। ਕੋਏ ਨਾ ਦੇ ਦਾ ਮਤਲਬ ਕੋਈ ਵੀ ਨੇੜੇ ਨਾ ਰਿਹਾ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਪਰ ਪਿਆਰਿਓ ਕਦੀ ਇਹਨੂੰ ਮਿੱਤਰ ਬਣਾ ਕੇ ਦੇਖੀਏ? ਤੂੰ ਇੱਕ ਵਾਰੀ ਚੇਤੀ ਕਰ ਲੈ ਮਨਾ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਹ। ਹਜ਼ੂਰ ਕਹਿੰਦੇ ਨੇ ਇਹ ਮਿੱਤਰ ਕਿਹੋ ਜਿਹਾ ਹੈ? ਦਾਤਾਰ ਜੀ ਨੇ ਦੇਖੋ ਇੱਕ ਗੱਲ ਨੂੰ ਦ੍ਰਿੜ ਕਰਾਉਣ ਲਈ ਇਉਂ ਕਹਿ ਲਈਏ ਨਾ ਕਿ ਸੱਚੇ ਪਾਤਸ਼ਾਹ ਦਾ ਇੱਕ ਇੱਕ ਸ਼ਬਦ ਇੰਨਾ ਗਿਆਨ ਨਾਲ ਪੂਰਤ ਹੈ, ਬੰਦਾ ਸਦੀਆਂ ਭਰ ਇੱਕ ਸ਼ਬਦ ਦੀ ਵਿਆਖਿਆ ਕਰਦਾ ਰਹੇ, ਖਿਮਾ ਕਰਿਓ ਉਸ ਗੂੜ ਗਿਆਨ ਦਾ ਅੰਤ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਹੈ 31 ਰਾਗਾਂ ਵਿੱਚ ਮਾਲੀ ਗੌੜਾ, ਗੁਰੂ ਅਰਜੁਨ ਸਾਹਿਬ ਦਾ ਸ਼ਬਦ ਹੈ। ਉਹਦੇ ਵਿੱਚ ਡਿੱਗੇ ਹੋਏ ਮਨ ਨੂੰ ਬੜੀ ਵੱਡੀ ਤਰਵਾਸ ਦਿੱਤੀ ਕਿ ਮਨਾ ਰੱਬ ਤੇ ਭਰੋਸਾ ਕਰ, ਇੱਕ ਵਰਗਾ ਕੋਈ ਮਿੱਤਰ ਨਹੀਂ। ਧੰਨ ਗੁਰੂ ਅਰਜੁਨ ਦੇਵ ਜੀ ਨੇ ਉਸ ਇੱਕ ਸ਼ਬਦ ਵਿੱਚ ਤਿੰਨ ਪਦੇ ਨੇ, ਚਾਰ ਪਦੇ ਨੇ ਵੈਸੇ, ਉਹਨਾਂ ਨੇ ਤਿੰਨ ਪਦਿਆਂ ਵਿੱਚ ਕਿਰਪਾਲੂ ਦਾਤਾ ਜੀ ਨੇ ਤਕਰੀਬਨ 12 ਉਦਾਹਰਨਾਂ ਦਿੱਤੀਆਂ ਨੇ ਕਿ ਰੱਬ ਮਿੱਤਰ ਕਿਸ ਤਰ੍ਹਾਂ ਮਦਦ ਕਰਦਾ ਹੈ। ਸਤਿਗੁਰੂ ਦਾ ਅੰਮ੍ਰਿਤ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਕਿ ਐਸੋ ਸਹਾਈ ਹਰ ਕੋ ਨਾਮ, ਨਾਮ ਇੱਕ ਮਿੱਤਰ ਹੈ, ਪਰਮਾਤਮਾ ਮਿੱਤਰ ਹੈ, ਸਾਧ ਸੰਗਤ ਭਜ ਪੂਰਨ ਕਾਮ। ਇਹ ਮਿੱਤਰ ਕਿਹੜੇ ਵੇਲੇ ਮਦਦ ਕਰਦਾ? ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਜਦੋਂ ਬੰਦਾ ਡੁੱਬਦਾ ਹੋਵੇ, ਕੋਈ ਵੀ ਆਸਰਾ ਸਮੁੰਦਰ ਵਿੱਚ ਨਾ ਹੋਵੇ, ਤੇ ਅਚਨਚੇਤ ਕੋਈ ਕਿਸ਼ਤੀ ਤੇ ਬੇੜੀ ਤੇ ਨੌਕਾ ਤੇ ਖਲੋ ਕੇ ਆਵਾਜ਼ ਦੇ ਕਿ ਹਿੰਮਤ ਕਰ, ਮੈਂ ਬੇੜੀ ਲੈ ਕੇ ਤੈਨੂੰ ਵਿੱਚ ਬਿਠਾ ਲੈਣਾ। ਕਹਿੰਦੇ ਨੇ ਇਸ ਤਰ੍ਹਾਂ ਰੱਬ ਮਦਦ ਕਰਦਾ ਜਿਵੇਂ ਡੁੱਬਦੇ ਬੰਦੇ ਦਾ ਕੋਈ ਸਹਾਰਾ ਨਾ ਹੋਵੇ ਤੇ ਬੇੜੀ ਮਿਲ ਜਾਏ, ਉਹਦਾ ਅੰਦਰ ਕਿੰਨਾ ਕੁ ਸੰਤੁਸ਼ਟ ਹੁੰਦਾ ਹੈ। ਕਹਿੰਦੇ ਨੇ ਰੱਬ ਮਿੱਤਰ ਇਸ ਤਰ੍ਹਾਂ ਹੈ, ਘਰ ਨੂੰ ਅੱਗ ਲੱਗੀ ਹੈ, ਸਾਰਾ ਤਨ ਘਰ ਸਲ ਜਲਦਾ ਪਿਆ, ਤੇ ਕਹਿੰਦੇ ਨੇ ਆ ਸਾਰੇ ਲੋਕ ਚਲੇ ਜਾਣ ਤੇ ਅਚਨਚੇਤ ਬੱਦਲ ਬਣ ਕੇ ਆ ਜਾਏ, ਤੇ ਮੋਹਲੇ ਧਾਰ ਬਰਸਾਤ ਹੋਵੇ, ਬੱਦਲ ਫਟ ਜਾਏ ਤੇ ਬੁੱਝ ਦੀ ਕੋਈ ਅੱਗ ਜਿਵੇਂ ਸ਼ਾਂਤ ਹੁੰਦੀ ਹੈ। ਸੱਚ ਜਾਣੀ ਡੁੱਬਦੇ ਨੂੰ ਬੇੜੀ, ਸੜਦੇ ਨੂੰ ਪਾਣੀ। ਪਿਆਰਿਆ ਇਸੇ ਤਰ੍ਹਾਂ ਪਰਮਾਤਮਾ ਮਦਦ ਮਿੱਤਰ ਕਰਦਾ ਹੈ। ਹਜ਼ੂਰ ਦਾ ਬਚਨ ਹੈ ਬੂਡਤ ਕੋ ਜੈਸੇ ਬੇੜੀ ਮਿਲਤ, ਡੁੱਬਦੇ ਹੋਏ ਨੂੰ ਬੇੜੀ। ਇਹਦਾ ਭਾਵ ਇਹ ਵੇ ਕਿ ਜਿਸ ਦਿਨ ਲੋਕ ਕਹਿਣ ਹੁਣ ਤੇਰਾ ਕੋਈ ਸਹਾਰਾ ਨਹੀਂ, ਹੁਣ ਤੂੰ ਡੁੱਬਿਆ ਕਿ ਡੁੱਬਿਆ, ਕਹਿੰਦੇ ਨੇ ਇਹਨਾਂ ਲੋਕਾਂ ਤੇ ਭਰੋਸਾ ਨਾ ਕਰੀ, ਰੱਬ ਤੇ ਭਰੋਸਾ ਕਰੀ। ਜਦੋਂ ਤੂੰ ਡੁੱਬਣ ਲੱਗੇ ਉਦੋਂ ਵੀ ਉਹ ਮਿੱਤਰ ਬੇੜੀ ਬਣ ਕੇ ਆ ਸਕਦਾ, ਆ ਕੀ ਸਕਦਾ, ਉਹ ਆਉਂਦਾ ਹੈ। ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਬੁੱਝਦੇ ਕੋਈ ਦੀਵੇ ਨੂੰ ਕਹਿਣ ਗਿਆ ਦੀਵਾ, ਕਹਿੰਦੇ ਨੇ ਚਾਰ ਕ ਬੂੰਦਾ ਤੇਲ ਦੀਆਂ ਪਾ ਦੇ, ਉਹ ਫਿਰ ਬਚਣ ਲੱਗ ਪੈਂਦਾ ਹੈ। ਕਿਉਂਕਿ ਸਾਡੀ ਸੋਚ ਵਿੱਚ ਪਰਮਾਤਮਾ ਦੀ ਰਹਿਮਤ ਵਿੱਚ ਅੰਤਰ ਹੈ। ਮਹਾਂਪੁਰਸ਼ ਇੱਕ ਹੋਏ ਨੇ, ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਸ਼ਾਇਦ ਹੋ ਸਕਦਾ ਕਈ ਸੱਜਣ ਉਹਨਾਂ ਦੇ ਨਾਮ ਤੋਂ ਜਾਣੂ ਹੋਣ ਜਾਂ ਨਾ, ਕਈ ਸੱਜਣਾਂ ਨੇ ਪੜਿਆ ਵੀ ਹੋਣਾ। ਇਹ ਮਹਾਂਪੁਰਸ਼ ਗੁਰੂ ਹਰ ਰਾਇ ਸਾਹਿਬ ਦੇ ਘਰੋਂ ਨਿਵਾਜੇ ਹੋਏ ਸਨ। ਇਹਨਾਂ ਦੇ ਇੱਕ ਬਜ਼ੁਰਗ ਹੋਏ ਨੇ ਸ਼ਾਮੂ ਸਚਿਆਰ ਜੀ, ਤੇ ਮੈਂ ਤਾਂ ਅਰਜ਼ ਕਰਨਾ ਹੁੰਦਾ ਕਿਉਂਕਿ ਸਾਡਾ ਹੁਣ ਦਿਨੋ ਦਿਨ ਸੁਭਾਅ ਬਣੀ ਜਾ ਰਿਹਾ ਕਿ ਅਸੀਂ ਰੱਬ ਦੀ ਕਰਨੀ ਵਾਲਿਆਂ ਦੀ, ਜੇ ਸਿੱਖ ਕਿਸੇ ਮਹਾਂਪੁਰਸ਼ ਦੀ ਗੱਲ ਕਰੋ ਨਾ ਗੁਰਮੁਖ ਦੀ, ਅਸੀਂ ਇੱਕੋ ਦਮਕਾਂਗੇ, ਇਹ ਕਿਉਂ ਜੀ? ਮੈਂ ਕੱਲ ਵੀ ਮਨ ਚ ਸੋਚਦਾ ਪਿਆ ਸਾਂ ਵੀ ਪਤਾ ਨੀ ਕਿੰਨੇ ਕੁ ਕਰਨੀ ਵਾਲੇ ਨੇ। ਅਸੀਂ ਅੰਨ ਮਤ ਦੇ ਫਕੀਰਾਂ ਦੀ ਗੱਲ ਕਰੀਏ, ਮੁਸਲਮਾਨ ਫਕੀਰ ਦੀ ਮੈਂ ਗੱਲ ਕਰਾਂ, ਬੜੇ ਧਿਆਨ ਨਾਲ ਸਾਰੇ ਸੁਣਗੇ, ਹੈ ਉਹ ਵੀ ਰੱਬ ਦੇ ਰੰਗ ਵਿੱਚ ਰਤੇ ਹੋਏ। ਪਰ ਜਦੋਂ ਕਿਤੇ ਬਾਬੇ ਨਾਨਕ ਦੇ ਸਿੱਖ ਸਾਧੂ ਦੀ ਗੱਲ ਕੀਤੀ ਜਾਏ, ਅਸੀਂ ਸਮਝਦੇ ਹਾਂ ਕਿ ਸਿਰਫ ਜੋ ਕੁਝ ਸਾਡੇ ਪੱਲੇ ਅਸੀਂ ਕੁਛ ਹਾਂ, ਇਸ ਤੋਂ ਪਹਿਲਾਂ ਕੋਈ ਨਹੀਂ ਹੋਇਆ। ਨਹੀਂ ਪਿਆਰਿਓ, ਰੱਬ ਦੀ ਕਰਨੀ ਵਾਲੇ ਅਨੇਕਾਂ ਰੂਹਾਨੀਅਤ ਨੂੰ ਕਮਾਉਣ ਵਾਲੇ ਹੋਏ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼ ਭਾਈ ਵੀਰ ਸਿੰਘ, ਉਹਨਾਂ ਦੀ ਸੰਗਤ ਬਹੁਤ ਇਹਨਾਂ ਕੀਤੀ। ਇਹ ਮਹਾਂਪੁਰਸ਼ ਟੋਬਾ ਟੇਕ ਸਿੰਘ ਹੈ ਪਾਕਿਸਤਾਨ ਵਿੱਚ, ਉੱਥੇ ਕਥਾ ਕਰਨ ਗਏ। ਮੈਂ ਅਰਜ਼ ਕਰ ਰਿਹਾ ਜਿੱਦਣ ਕੋਈ ਸਹਾਰਾ ਨਾ ਰਹੇ, ਪਰਮਾਤਮਾ ਇੱਕ ਮਿੱਤਰ ਹੈ ਜਿਹੜਾ ਬੌੜੀ ਕਰਦਾ ਹੈ। ਕਹਿੰਦੇ ਨੇ ਜਦੋਂ ਅਸੀਂ ਕਥਾ ਕਰਕੇ ਬਾਹਰ ਨਿਕਲੇ ਤੇ ਦਰਵਾਜ਼ੇ ਵਿੱਚ ਇੱਕ ਸੱਜਣ ਬੈਠਾ ਸੀ, ਕਹਿੰਦਾ ਉਹਦੀ ਸ਼ਕਲ ਦੇਖ ਕੇ ਬਾਬਾ ਜੀ ਲਿਖਦੇ ਨੇ, ਇੰਜ ਪ੍ਰਤੀਤ ਹੁੰਦਾ ਸੀ ਇਹ ਇਸਲਾਮ ਨੂੰ ਮੰਨਣ ਵਾਲਾ ਹੈ। ਕਹਿੰਦੇ ਅਸੀਂ ਬਾਹਰ ਨਿਕਲੇ ਤੇ ਉਹ ਆਪ ਉੱਠਿਆ, ਉਸ ਦੇ ਨਾਲ ਇੱਕ ਬੀਬੀ ਵੀ ਪਿੱਛੋਂ ਉੱਠ ਕੇ ਆਈ। ਮਹਾਂਪੁਰਸ਼ਾਂ ਦੇ ਕੋਲ ਆ ਕੇ ਉਹਨੇ ਨਮਸਕਾਰ ਕੀਤੀ ਤੇ ਰੋ ਪਿਆ। ਉਹਨਾਂ ਪੁੱਛਿਆ ਵੀ ਧੀਰੇ ਦਿੱਤਾ ਦਸ ਖਾਂ, ਤੂੰ ਰੋਇਆ ਕਿਉਂ ਵੇ, ਤੂੰ ਕੌਣ ਹੈ? ਉਹ ਲਿਖਦੇ ਨੇ, ਉਹਨੇ ਸੱਜਣ ਨੇ ਕਿਹਾ ਮੈਂ ਜਲੰਧਰ ਦਾ ਰਹਿਣ ਵਾਲਾ ਵਾਂ, ਘਾਟਾ ਇੰਨਾ ਪੈ ਚੁੱਕਾ, ਸਭ ਕੁਝ ਮੇਰਾ ਖਤਮ ਹੋ ਗਿਆ, ਮੈਂ ਸਿਰਫ ਸੰਖੇਪ ਵੀ ਚੱਲਾਂ। ਕਹਿੰਦਾ ਆਪਣੇ ਵੀ ਸਾਥ ਛੱਡ ਗਏ ਨੇ, ਦੋਵੇਂ ਜੀ ਆਏ ਹਾਂ, ਇਸ ਧਰਮ ਸਥਾਨ ਤੇ ਪਹੁੰਚੇ ਸਾਂ ਤੇ ਬਾਬਾ ਜੀ ਨੇ ਇੱਕ ਗੱਲ ਕਹੀ, ਗੁਰਮੁਖਾ ਜੇ ਕੋਈ ਸਹਾਰਾ ਨਹੀਂ ਸੰਗਤ ਕਰਿਆ ਕਰ, ਮੈਂ ਵੀ ਸੇਵਾ ਕਰਨਾ, ਜੋ ਰੁੱਖੀ ਮਿੱਸੀ ਮੈਂ ਖਾਂਗਾ ਤੁਸੀਂ ਦੋਵੇਂ ਜੀ ਖਾ ਲਿਆ ਜੇ, ਪਰ ਨਾਲ ਇੱਥੇ ਸੇਵਾ ਜ਼ਰੂਰ ਕਰਿਆ ਕਰੋ। ਕਹਿੰਦਾ ਜਿਸ ਦਿਨ ਦੇ ਆਏ ਆ ਧੀਰਜ ਮਿਲਿਆ ਹੈ, ਝਾੜੂ ਲਾਈ ਦਾ, ਭਾਂਡੇ ਮਾਂਜੀ ਦੇ ਨੇ, ਜੋ ਇਹ ਬਾਬਾ ਜੀ ਸੁੱਕਾ ਮਿਸ਼ਾਪ ਸਕਦੇ ਨੇ ਉਹ ਸਾਨੂੰ ਸ਼ਕਲ ਨਹੀਂ ਦਿੰਦੇ। ਕਹਿੰਦਾ ਅੱਜ ਕਥਾ ਸੁਣੀਏ, ਮਨ ਨੂੰ ਇੱਕ ਤਰਵਾਸ ਵੱਜ ਗਿਆ ਕਿ ਨਹੀਂ ਮਨਾ ਢੇਰੀ ਨਾ ਢਾਹ, ਅਜੇ ਰੱਬ ਤੇਰੇ ਸਿਰ ਤੇ ਖੈਵ ਹੈ। ਕਹਿੰਦੇ ਮੈਨੂੰ ਇੱਕ ਕਿਰਪਾ ਕਰਕੇ ਦੱਸੋ, ਕੋਈ ਇਹੋ ਜਿਹਾ ਕਲਾਮ ਦੱਸੋ ਜਿਹਦੇ ਨਾਲ ਮੇਰੇ ਡਿੱਗੇ ਹੋਏ ਅੰਦਰ ਨੂੰ ਸਹਾਰਾ ਮਿਲ ਜਾਏ। ਬੇਨਤੀ ਮੇਰੀ ਸਮਝੋ, ਇਹਦਾ ਭਾਵ ਇਹ ਨਹੀਂ ਕਿ ਸ਼ਾਇਦ ਅਸੀਂ ਸ਼ਬਦ ਲਿਖ ਕੇ ਉਧਰ ਚੱਲਣ ਵਾਲੀ ਗੱਲ। ਜਦੋਂ ਕਿਸੇ ਵੈਦ ਕੋਲ ਕੋਈ ਰੋਗੀ ਜਾਂਦਾ ਹੈ ਤੇ ਸਿਆਣਾ ਵੈਦ ਉਹਦੇ ਘਰ ਵਿੱਚ ਦਵਾਈਆਂ ਅਨੇਕਾਂ ਨੇ, ਪਰ ਉਹ ਰੋਗ ਦੇਖ ਕੇ ਉਹਨੂੰ ਦਵਾਈ ਦਿੰਦਾ ਜਿਹੜੀ ਉਹਨੂੰ ਫਿੱਟ ਆਉਂਦੀ ਹੋਵੇ। ਕਹਿਣ ਲੱਗਾ ਮੈਨੂੰ ਕੋਈ ਕਲਾਮ ਦੱਸੋ ਜਿਹਦੇ ਨਾਲ ਮੇਰਾ ਕੁਝ ਬਣ ਜਾਏ। ਮਹਾਂਪੁਰਸ਼ਾਂ ਨੇ ਪੈਨ ਲਿਆ ਤੇ ਕਾਗਜ਼ ਦੇ ਟੁਕੜੇ ਵਿੱਚ ਉਰਦੂ ਲਿਪੀ ਵਿੱਚ ਇਹ ਬਚਨ ਲਿਖ ਦਿੱਤੇ, ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ, ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਜਦੋਂ ਇਹ ਸ਼ਬਦ ਲਿਖ ਦਿੱਤੇ ਨਾ ਤੇ ਨਾਲ ਇਹ ਗੱਲ ਕਹੀ, ਇਸ ਬਚਨ ਨੂੰ ਬਹਿੰਦਿਆਂ ਉੱਠਦਿਆਂ ਜਪਦਿਆਂ ਖਲੋਤਿਆਂ ਤੂੰ ਜਪੀ ਜਾਣਾ ਹੈ, ਕਿਉਂਕਿ ਸਾਡੇ ਦੋ ਮਨ ਨੇ, ਇੱਕ ਅਚੇਤ ਮਨ ਹੈ ਇੱਕ ਸੁਚੇਤ ਮਨ ਹੈ। ਜੋ ਕੁਝ ਅਸੀਂ ਸੁਚੇਤ ਮਨ ਦੇ ਨਾਲ ਆਪਾਂ ਜਪੀ ਜਾਵਾਂਗੇ, ਜਿਹੜਾ ਸਾਡਾ ਅੰਦਰ ਵਾਲਾ ਮਨ ਹੈ, ਅਸਲ ਵਿੱਚ ਇਹ ਜਪਦਿਆਂ ਜਪਦਿਆਂ ਇੱਕ ਦਿਨ ਉਹਦੇ ਵਿੱਚ ਜਾ ਬੈਠਦਾ ਤੇ ਪਿਆਰਿਓ ਫਿਰ ਕਈ ਵਾਰੀ ਭਾਵੇਂ ਲੱਗਦਾ ਨਹੀਂ ਜਪਦਾ ਪਿਆ, ਥੋੜੀ ਜਿਹੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਅੰਦਰੋਂ, ਫਿਰ ਉਹ ਵਾਹਿਗੁਰੂ ਦਾ ਜਾਪ ਤੁਰ ਪੈਂਦਾ ਹੈ। ਜੇ ਖੈ ਤੇ ਨਿਕਲਦਾ ਨਾ, ਜੇ ਅੰਦਰ ਹੋਵੇ ਨਾ ਤੇ ਨਿਕਲੇ ਕਿਉਂ ਨਾ, ਕਿਹਾ ਵੀ ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਤੂੰ ਇਹਨੂੰ ਜਪੀ ਜਾਣਾ। ਕਹਿੰਦੇ ਨੇ ਉਸ ਨੇ ਸ਼ੁਰੂ ਕਰਤਾ ਜੀ, ਭਰੋਸਾ ਵੱਜ ਗਿਆ। ਕਈ ਵਾਰੀ ਕੀ ਹੁੰਦਾ ਹੈ, ਇਹ ਹੀ ਮਾਨ ਲੈ ਬੈਠਦਾ ਸੀ ਤਾਂ ਸਿੱਖਾਂ ਕਰ ਜੰਮੇ ਆ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਵੇ, ਬਾਬਾ ਨਾਨਕ ਸਾਹਿਬ ਸਾਡੇ ਗੁਰੂ ਨੇ, ਪਰ ਜਪਦੇ ਕੋਈ ਨੀ, ਗੱਲ ਮੰਨਦੇ ਕੋਈ ਨੀ। ਕਿਉਂਕਿ ਕਈ ਵਾਰੀ ਘਰ ਦਾ ਸਿਆਣਾ ਬੰਦਾ ਹੋਵੇ, ਘਰ ਦੇ ਜੀ ਉਹਦੀ ਸਿਆਣਪ ਤੋਂ ਕੰਮ ਨਹੀਂ ਲੈ ਸਕਦੇ, ਕਿਉਂਕਿ ਇਹ ਮਾਨ ਬੜਾ ਹੁੰਦਾ ਸੀ ਰਿਸ਼ਤੇਦਾਰੀ ਸਾਡੀ। ਹੁਣ ਉਹ ਬੰਦਾ ਅਨਮਤ ਵਿੱਚੋਂ ਆਇਆ, ਉਹਨੇ ਸ਼ਬਦ ਸੁਣਿਆ, ਦੋ ਤੁਕਾਂ ਉਹਨੇ ਦ੍ਰਿੜ ਕਰ ਲਈਆਂ ਜੀ, ਬਹਿੰਦਿਆਂ ਉੱਠਦਿਆਂ ਖਲੋਤਿਆਂ ਉਹ ਜਪੀ ਜਾਏ। ਤੀਸਰਾ ਦਿਨ ਹੋਇਆ, ਕੁਝ ਦਿਨ ਲੰਘੇ, ਉੱਥੇ ਇੱਕ ਫੌਜੀ ਅਫਸਰ ਆ ਗਿਆ, ਉਹਨੇ ਵੀ ਕਥਾ ਸੁਣੀ। ਜਦੋਂ ਸੰਪੂਰਨਤਾ ਹੋਈ ਕਥਾ ਦੀ ਤੇ ਉਹ ਸੱਜਣ ਮਹਾਂਪੁਰਸ਼ਾਂ ਦਾ ਸੰਗੀ ਸੀ, ਤੇ ਇਹਨੇ ਦੇਖਿਆ ਵੀ ਇਹ ਮੁਸਲਮਾਨ, ਇਹ ਸੇਵਾ ਕਰਦਾ ਹੈ, ਆਪਣੇ ਬੋਲੇ ਦੇ ਖਿਲਦੇ, ਇਹਨੇ ਕੁਝ ਜਪਦਾ ਹੈ। ਇਹਨੇ ਕੋਲ ਬੁਲਾ ਕੇ ਪੁੱਛਿਆ, ਉਹਨੇ ਪੂਰੀ ਵਿਥਿਆ ਸੁਣਾਈ, ਕਹਿੰਦਾ ਮੇਰੇ ਨਾਲ ਆਹ ਕੁਝ ਵਾਪਰਿਆ। ਤੇ ਉਸ ਫੌਜੀ ਅਫੀਸਰ ਨੇ ਕਿਹਾ, ਕਹਿੰਦਾ ਮੈਨੂੰ ਮਿਲੇ ਨੇ ਮਰੱਬੇ, ਜੇ ਤੂੰ ਕਿਰਤ ਕਰਨੀ ਚਾਹੁੰਦਾ ਤੇ ਮੇਰੇ ਜਿਹੜੇ ਮਜ਼ਾਰੇ ਨੇ, ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਮੈਂ ਖੇਤ ਦਿੱਤੇ ਨੇ, ਬਲਦ ਦਿੱਤੇ ਨੇ, ਉਹ ਵਾਹੀ ਕਰਦੇ ਨੇ, ਤੂੰ ਸਿਰਫ ਉੱਤੇ ਰਖਵਾਲੀ ਕਰੀ ਜਾ, ਜਿੰਨਾ ਤੈਨੂੰ ਖਾਣ ਪਾਣ ਨੂੰ ਚਾਹੀਦਾ ਮੈਂ ਦਿਆਂਗਾ, ਸਾਲ ਦੇ ਪੈਸੇ ਵੀ। ਉਹ ਚਲਾ ਗਿਆ ਉਹਦੇ ਨਾਲ। ਕਹਿੰਦੇ ਨੇ ਉੱਥੇ ਪਹਿਲੇ ਸਾਲ ਉਹਨੇ ਰਖਵਾਲੀ ਕੀਤੀ, ਪਰ ਉਹਨੇ ਬਾਣੀ ਦਾ ਉਹ ਅੰਮ੍ਰਿਤ ਬਚਨ ਨਹੀਂ ਛੱਡਿਆ, ਜਪੀ ਗਿਆ ਉਹ ਦਿਨ ਰਾਤ ਉਸ ਕਲਾਮ ਨੂੰ। ਰੱਬ ਨੇ ਮਿਹਰ ਕੀਤੀ, ਸਾਲ ਬਾਅਦ ਜਦੋਂ ਸਰਦਾਰ ਜੀ ਆਏ, ਉਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਵੀ ਵੇਖੋ, ਮੈਂ ਅੱਜ ਤੋਂ ਬਾਅਦ ਤੁਹਾਡੇ ਤੋਂ ਮਾਇਆ ਨਹੀਂ ਲਾਂਗਾ, ਪਰ ਮੈਨੂੰ 8 ਕਿੱਲੇ ਵਾਹੀ ਵਾਸਤੇ ਦੇ ਦਿਓ, ਕੁਝ ਮਾਇਆ ਦੇ ਦਿਓ, ਮੈਂ ਬਲਦ ਲੈ ਲਾਂ, ਮੈਂ ਇਹਦੇ ਵਿੱਚੋਂ ਹਿੱਸਾ ਵੀ ਦਾਂਗਾ। ਕਹਿੰਦੇ ਨੇ ਉਹ ਤਰਸ ਆਇਆ, ਉਹ ਸੱਜਣ ਨੇ ਕੁਝ ਕਿੱਲੇ ਦਿੱਤੇ, ਜੋਗ ਬਣਾ ਦਿੱਤੀ, ਪਰ ਜਦੋਂ ਨੇ ਖਲ ਵਾਹਣਾ ਸ਼ੁਰੂ ਕੀਤਾ ਤੇ ਗੁਰੂ ਅਰਜਨ ਦੇਵ ਜੀ ਦਾ ਅੰਮ੍ਰਿਤ ਬਚਨ ਉਹਦੀ ਰਸਨਾ ਤੇ, ਉਹਨੇ ਉਹ ਬਚਨ ਨੂੰ ਭੁਲਾਇਆ ਨਹੀਂ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਜਪੀ ਗਿਆ 6 ਮਹੀਨਿਆਂ ਬਾਅਦ ਜਦੋਂ ਫਸਲ ਵੱਢ ਕੇ ਲਿਆਂਦੀ, ਮਰੱਬੇ ਮਰੱਬੇ ਵਾਲਿਆਂ ਦਾ ਮੁਕਾਬਲਾ ਉਹਦੇ 8 ਕਿੱਲਿਆਂ ਨੇ ਕੀਤਾ। ਕਿਉਂਕਿ ਰੱਬ ਜਦੋਂ ਬਰਕਤ ਪਾਉਣ ਤੇ ਆਵੇ, ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕਦੀਆਂ ਨੇ। ਉਹ ਸਰਦਾਰ ਜੀ ਤੋਂ ਪਹਿਲੀ ਲੈਂਦਾ ਲੈਂਦਾ ਮੁਕਦੀ ਗੱਲ ਕੀ ਕਿ ਉਹ ਆਪ ਇੱਕ ਪਿੰਡ ਦਾ ਮਾਲਕ ਬਣ ਗਿਆ। ਆਪ ਉਹਦੇ ਮਰੱਬੇ, ਆਪ ਉਹਦੀਆਂ ਖਵੇਲੀਆਂ, ਆਪ ਉਹਦੇ ਬਲਦ, ਆਪ ਉਹਦੇ ਨੌਕਰ। ਮਹਾਂਪੁਰਸ਼ ਕਹਿੰਦੇ ਨੇ ਸੀ ਪਰਤ ਕੇ ਫਿਰ ਕਈ ਸਾਲਾਂ ਤੋਂ ਬਾਅਦ ਗਏ, ਉਹ ਸੱਜਣ ਸਾਨੂੰ ਮਿਲਣ ਆਇਆ। ਹੁਣ ਜਦੋਂ ਮਿਲਣ ਆਇਆ, ਕਥਾ ਉਹਨੇ ਸੁਣੀ ਤੇ ਬੈਰਾਗ ਵਿੱਚ ਆ ਕੇ ਕਥਾ ਤੋਂ ਬਾਅਦ ਮਿਲਿਆ ਤੇ ਹੱਥ ਜੋੜ ਕੇ ਕਹਿੰਦਾ, ਮਹਾਂਪੁਰਸ਼ੋ ਮੈਨੂੰ ਪਛਾਣਿਆ ਜੇ? ਕਹਿਣ ਲੱਗੇ, ਸੋਚੀ ਪੈ ਗਏ। ਕਹਿੰਦਾ, ਮੈਨੂੰ ਪਛਾਣਿਆ ਜੇ? ਤੇ ਨਾਲ ਹੀ ਉਹਨੇ ਕਾਗਜ਼ ਦਾ ਟੁਕੜਾ ਕੱਢ ਕੇ ਸਾਹਮਣੇ ਕੀਤਾ। ਕਹਿਣ ਲੱਗਾ, ਮੈਂ ਉਹ ਹਾਂ ਜਿਹੜਾ ਇੱਕ ਦਿਨ ਲਾਚਾਰ ਹੋ ਕੇ ਇਸ ਦਰ ਤੇ ਡਿੱਗਾ ਸਾਂ, ਆ ਤੁਹਾਡੇ ਲਿਖੇ ਹੋਏ ਸ਼ਬਦ ਮੈਨੂੰ ਚੇਤੇ ਨੇ। ਕਹਿਣ ਲੱਗੇ, ਤੇਰਾ ਰੋਟੀ ਪਾਣੀ? ਕਹਿੰਦਾ, ਮੇਰੇ ਗੁਰੂ ਦੀ ਦਇਆ, ਅੱਜ ਬਾਬੇ ਨਾਨਕ ਦੀ ਮਿਹਰ ਹੈ, ਉਹਦੀ ਫਜ਼ਲ ਨਾਲ ਅੱਜ ਮੈਂ ਆਪਣੇ ਪਿੰਡ ਦਾ ਚੌਧਰੀ ਹਾਂ। ਮੇਰੇ ਆਪਣੇ ਮਰੱਬੇ ਨੇ, ਮੇਰੇ ਆਪਣੇ ਬਲਦ ਨੇ, ਮੇਰੇ ਆਪਣੇ ਨੌਕਰ ਨੇ। ਨਾਲ ਹੀ ਚਰਨ ਪਕੜ ਕੇ ਕਹਿੰਦਾ, ਜਦੋਂ ਮੇਰਾ ਕੋਈ ਨਹੀਂ ਸੀ ਉਦੋਂ ਇਹ ਕਲਾਮ ਮੇਰਾ ਬਣਿਆ, ਹੁਣ ਮੈਨੂੰ ਇੱਕ ਕਿਰਪਾ ਕਰੋ। ਸਭ ਕੁਝ ਰੱਬ ਨੇ ਦਿੱਤਾ ਹੈ, ਇਹ ਲੋਕ ਵਿੱਚ ਤੇ ਬਹੁਤ ਹੈ, ਰੱਬ ਦੇ ਘਰ ਵਿੱਚ ਜਾਣ ਵਾਸਤੇ ਕੋਈ ਗੱਲ ਦੱਸੋ। ਕਹਿੰਦੇ ਨੇ, ਉਹਨਾਂ ਨੇ ਨਾਲ ਹੀ ਕਹਿ ਦਿੱਤਾ। ਕਹਿਣ ਲੱਗੇ, ਮੇਰਾ ਗੁਰੂ ਸਮਰੱਥ ਲੋਕ ਤੇ ਪਰਲੋਕ ਰੱਖਣ ਵਾਲਾ ਹੈ। ਪਹਿਲੀ ਤੁਕ ਲੋਕ ਪਈ ਰੱਖਦੀ ਹੈ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਦ, ਤੇ ਅਗਲੀ ਤੁਕ ਕੇ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਬਸ ਚੇਤੇ ਰੱਖ ਲੈ, ਸਿਮਰਨ ਨੇ ਲੋਕ ਵੀ ਸਵਾਰਨ ਹੈ, ਪਰਲੋਕ ਵੀ। ਮੇਰੇ ਕਹਿਣ ਤੋਂ ਮੁਰਾਦ ਦੇ ਗੁਰਸਿੱਖੋ, ਸੁਖਮਨੀ ਸਾਹਿਬ ਤਾਂ ਅੱਜ ਵੀ ਉਹੀ ਹੈ, ਗੁਰੂ ਗ੍ਰੰਥ ਸਾਹਿਬ ਤਾਂ ਅੱਜ ਵੀ ਬਚਨ ਉਹ ਨੇ, ਸਿਰ ਭਰੋਸਾ ਬੱਝ। ਮੇਰੇ ਬਾਬਾ ਜੀ ਨੇ ਕਿਹਾ, ਕਹਿਣ ਲੱਗੇ, ਰੱਬ ਐਸਾ ਮਿੱਤਰ ਹੈ, ਐਸੋ ਸਹਾਈ, ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਟਤ ਕੋ ਜੈਸੇ ਬੇੜੀ ਮਿਲਤ, ਬੂਜਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖ ਹੈ ਖੀਰ। ਰੱਬ ਇਸ ਤਰ੍ਹਾਂ ਮਿੱਤਰ ਹੈ ਜਿਵੇਂ ਰੋਂਦੇ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ, ਤੇ ਜਿਵੇਂ ਪਿਆਰੇ ਉਹ ਡੁੱਬਦੇ ਹੋਏ ਨੂੰ, ਸੜਦੇ ਹੋਏ ਨੂੰ ਕੋਈ ਪਾਣੀ ਮਿਲ ਜਾਏ। ਹਜ਼ੂਰ ਕਹਿੰਦੇ ਨੇ, ਇੰਨਾ ਪਰਮਾਤਮਾ ਦਿਆਲੂ ਹੈ, ਅੱਜ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਰਪਾਲਤਾ ਕੀਤੀ ਤੇ ਬਖਸ਼ਿਸ਼ ਕੀਤੀ। ਉਹਨੇ ਹਰ ਲਬਦੋ ਮਿੱਤਰ ਸੁਮਿਤੋ, ਇਹ ਦੋ ਸ਼ਬਦ ਨੇ, ਮਿੱਤਰ ਸੁਮਿਤੋ। ਮਿੱਤਰ ਦਾ ਆਖਰੀ ਅਰਥ ਅਸੀਂ ਸਮਝਨੇ ਆ ਦੋਸਤ, ਜਿਹਦੇ ਨਾਲ ਅੰਦਰ ਦਾ ਲਗਾਵ ਹੈ। ਤੇ ਅੱਗੇ ਸ਼ਬਦ ਆਇਆ ਸੁਮਿਤੋ, ਸੁਮਿਤੋ ਸੂ ਜਿਹੜਾ ਸ਼ਬਦ ਹੈ ਸੱਸੇ ਨੂੰ ਔਂਕੜ, ਇਹਦਾ ਅਰਥ ਹੈ ਸ੍ਰੇਸ਼ਟ, ਮਿੱਤੋ ਮਿੱਤਰ। ਕਹਿਣ ਲੱਗੇ, ਦੁਨੀਆਂ ਵਿੱਚ ਅਨੇਕਾਂ ਮਿੱਤਰ ਨੇ, ਹਰ ਲੱਭ ਤੋਂ ਮਿੱਤਰ ਸੁਮਿਤੋ, ਪਰ ਪਰਮਾਤਮਾ ਇੱਕ ਉਹ ਮਿੱਤਰ ਮਿਲਿਆ ਜਿਹੜਾ ਸਾਰੇ ਮਿੱਤਰਾਂ ਨਾਲੋਂ ਸ੍ਰੇਸ਼ਟ ਹੈ। ਉਹ ਮਿੱਤਰ ਕੈਸਾ ਹੈ? ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਉਹ ਕੈਸਾ ਮਿੱਤਰ ਹੈ ਜਿਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ, ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮਾਂਗੂ ਤਾਨ ਮਾਂਗੂ ਧਨ ਲਛਮੀ ਸੁਤ ਦੇ। ਉਹ ਕੈਸਾ ਮਿੱਤਰ ਹੈ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਉ, ਹਰ ਲਬਦੋ ਮਿੱਤਰ ਸੁਮਿਤੋ। ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ, ਪਰਮਾਤਮਾ ਮਿੱਤਰ ਇੱਕ ਐਸਾ ਲੱਭਿਆ ਜਿਹੜਾ ਦੁਨੀਆਂ ਦੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹੈ। ਹਜ਼ੂਰ ਕਹਿੰਦੇ ਨੇ, ਬੇਦਾਰਨ ਕਦੇ ਨਾ ਚਿੱਤੋ। ਬੇਦਾਰਨ ਦਾ ਅਖਰੀ ਅਰਥ ਹੁੰਦਾ ਤੋੜ ਦੇਣਾ। ਇੱਥੇ ਵੀ ਬੇਦਾਰਨ ਕਦੇ ਨਾ ਚਿੱਤੋ, ਚਿੱਤੋ ਦਾ ਅਰਥ ਅੰਦਰ ਵਾਲਾ ਚਿੱਤ, ਅੰਦਰ ਵਾਲਾ ਦਿਲ। ਕਹਿਣ ਲੱਗੇ, ਦੁਨੀਆਂ ਦੇ ਮਿੱਤਰ ਕਈ ਸਾਲਾਂ ਬਾਅਦ ਦਿਲ ਤੋੜ ਦਿੰਦੇ ਨੇ, ਪਰਮਾਤਮਾ ਐਸਾ ਹੈ ਜਿਹੜਾ ਮਰਨ ਤੋਂ ਬਾਅਦ ਵੀ ਜਿੰਦ ਨੂੰ ਟੁੱਟਣ ਨਹੀਂ ਦਿੰਦਾ, ਸਹਾਰਾ ਦਿੰਦਾ ਹੈ। ਬੇਦਾਰਨ ਕਦੇ ਨਾ ਚਿੱਤੋ, ਕਦੀ ਵੀ ਤੇਰੇ ਚਿੱਤ ਨੂੰ ਡੋਲਣ ਨਹੀਂ ਦਏਗਾ, ਕਦੀ ਵੀ ਤੇਰੇ ਚਿੱਤ ਨੂੰ ਡਿੱਗਣ ਨਹੀਂ ਦਏਗਾ, ਟੁੱਟਣ ਨਹੀਂ ਦਏਗਾ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਰੂ ਡੱਖਣੇ ਅਸੀਂ ਪੜ੍ਹਨੇ ਆ, ਉਹ ਮੈਂ ਅੱਜ 7ਵੀਂ ਪੌੜੀ ਤੁਸੀਂ ਪੜ੍ਹਿਓ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਜਾਂਦਾ। ਉਹਦੇ ਨਾਲ 3 ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਮਾਰੂ ਡੱਖਣੇ ਦੀ, ਉਹ 7ਵੀਂ ਪੌੜੀ ਦਾ, ਕਿ ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋਢੜਾ। ਦੂਜਾ ਸ਼ਲੋਕ ਹੈ ਕਿ ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ, ਇਹਦੇ ਅਰਥ ਨੇ ਸੱਜਣ ਮੈਂਡਾ ਚਾਹੀਆ, ਚਾਹੀਆ ਦਾ ਅਰਥ ਹੈ ਚਾਹ ਵਾਲਾ, ਬੱਧਾ ਚੱਟੀ ਵਾਲਾ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰਾ ਸੱਜਣ ਜਿਹੜਾ ਹੈ ਨਾ, ਜਦੋਂ ਉਹਨੂੰ ਆਵਾਜ਼ ਮਾਰਨਾ ਤੇ ਕਦੀ ਰੁੱਖਾਂ ਨਹੀਂ ਬੋਲਦਾ, ਜਦੋਂ ਵੀ ਬੋਲਦਾ ਚਾਹ ਨਾਲ ਹੀ ਬੋਲਦਾ। ਹਰ ਲੱਭਦੋ ਮਿੱਤਰ ਸੁਮਿੱਤੋ ਬੇਦਾਰਨ ਕਦੇ ਨਾ ਚਿੱਤੋ, ਕਦੀ ਵੀ ਮੇਰੇ ਅੰਦਰ ਨੂੰ ਤੋੜਿਆ ਨਹੀਂ। ਕਹਿਣ ਲੱਗੇ ਪਿਆਰਿਓ, ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣੇ ਕਾਹੇ ਨਾ ਕਹੀ ਨਾ ਠਾਹੇ ਚਿੱਤ। ਜਿਹੜਾ ਉਹਦਾ ਬਣ ਜਾਂਦਾ ਇੱਕ ਮਿੱਤਰ, ਅਣਗਿਣਤ ਲੋਕਾਂ ਦਾ ਮਿੱਤਰ ਖੈ, ਤੇ ਕਹਿੰਦੇ ਨੇ ਕਦੀ ਵੀ ਉਹਨੇ ਕਿਸੇ ਦੇ ਚਿੱਤ ਨੂੰ ਤੋੜਿਆ ਨਹੀਂ। ਇਸ ਤੋਂ ਅੱਗੇ ਫਿਰ ਪੌੜੀ ਆਉਂਦੀ ਹੈ, ਉਹ ਪੌੜੀ ਖੈ, ਜਾਂ ਤੂੰ ਮੇਰਾ ਵੱਲ ਖੈ ਤਾਂ ਕਿਆ ਮੋਛੰਦਾ, ਹੱਬ ਕਹੀ ਦਾ ਮਿੱਤ ਤੂੰ ਸਾਰਿਆਂ ਦਾ ਮਿੱਤਰ ਖੈ, ਜਾਂ ਤੂੰ ਮੇਰਾ ਵੱਲ ਖੈ ਤਾਂ ਕਿਆ ਮੋਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵੀ ਖਾਏ ਖਰਚ ਰਹਿੰਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨੇ ਮੰਗੈ ਮੰਦਾ। ਪਿਆਰਿਓ, ਰੱਬ ਵਰਗਾ ਮਿੱਤਰ ਕੋਈ ਨੀ। ਹਰ ਲੱਭਦੋ ਮਿੱਤਰ ਸੁਮਿੱਤੋ ਬੇਦਾਰਨ ਕਦੇ ਨਾ ਚਿੱਤੋ, ਕਦੀ ਵੀ ਕਿਸੇ ਦੇ ਅੰਦਰ ਨੂੰ ਢਾਂਦਾ ਨਹੀਂ। ਸਾਹਿਬ ਕਹਿੰਦੇ ਨੇ ਜਾਂ ਕਾ ਅਸਥਲ ਤੋਲ ਅਮਿੱਤੋ। ਅਸਥਲ ਦਾ ਅਖਰੀ ਅਰਥ ਹੁੰਦਾ ਟਿਕਾਣਾ, ਕਿ ਜਿਸ ਪਰਮਾਤਮਾ ਦਾ ਟਿਕਾਣਾ ਜਿਹਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਜਿਹਦੇ ਟਿਕਾਣੇ ਦਾ ਥਾਂ ਨਹੀਂ ਪਾਇਆ ਜਾ ਸਕਦਾ। ਤੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਸੋਈ ਨਾਨਕ ਸਖਾ ਜੀ ਸੰਗ ਕੀਤੋ। ਇੱਥੇ ਪਾਠ ਹੈ, ਸੱਸੇ ਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗੀ। ਆਪਨੇ ਕਈ ਵਾਰੀ ਪਾਠ ਕਰਦੇ ਪਾਠ ਆਵੇਗਾ, ਗੋਪਾਲ ਆਉਂਦਾ, ਗੱਗੇ ਉੱਤੇ ਹੋੜਾ ਵੀ ਹੈ ਤੇ ਗੱਗੇ ਥੱਲੇ ਔਂਕੜ ਵੀ ਹੈ। ਗੋਬਿੰਦ ਹੁੰਦਾ, ਉੱਥੇ ਗੱਗੇ ਉੱਤੇ ਹੋੜਾ ਵੀ ਹੈ ਤੇ ਗੱਗੇ ਥੱਲੇ ਔਂਕੜ ਵੀ। ਅਸੀਂ ਕਈ ਵਾਰੀ ਕਹਿੰਦੇ ਹਾਂ ਪਾਠ ਕਿਹੜਾ ਪੜ੍ਹਨਾ, ਔਂਕੜ ਬੋਲਣੀ ਹੈ ਕਿ ਹੋੜਾ ਬੋਲਣਾ ਹੈ। ਅਸਲ ਵਿੱਚ ਜਦੋਂ ਪਾਠ ਅਸੀਂ ਕਰਨੇ ਆ, ਜਿੱਥੇ ਰੂਹਾਨੀਅਤ ਰਹਿਮਤਾਂ ਨੇ ਉੱਥੇ ਛੰਦਾਬੰਦੀ ਕਾਵਕ ਰੂਪ ਵੀ ਹਜ਼ੂਰ ਨੇ ਸੰਪੂਰਨ ਰੱਖਿਆ ਹੈ। ਕਵਿਤਾ ਦੇ ਤੋਲ ਲਈ ਪੂਰਿਆਂ ਕਰਨ ਵਾਸਤੇ ਹੋੜਾ ਲਾਇਆ ਹੈ, ਤੇ ਅਸਲ ਵੀ ਜਦੋਂ ਇਹਦਾ ਉਚਾਰਨ ਕਰਨਾ ਤੇ ਉਚਾਰਨ ਔਂਕੜ ਵਾਲਾ ਕਰਨਾ ਹੈ। ਜਿੱਥੇ ਔਂਕੜ ਨੇ ਉੱਥੇ ਪੜ੍ਹਨੇ ਆ ਗੋਪਾਲ, ਗੋਪਾਲ ਵੀ ਨਹੀਂ, ਤੇ ਜਿੱਥੇ ਥੱਲੇ ਔਂਕੜ ਲੱਗੀ ਉਹਦਾ ਪਾਠ ਕਰਨਾ ਗੋਪਾਲ, ਥੋੜੀ ਜੀ ਬੋਲ ਕੇ। ਇੱਥੇ ਹੁਣ ਸਾਹਿਬ ਕਹਿੰਦੇ ਨੇ ਸੋਈ ਸੱਸੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ। ਪਾਠ ਸੋਈ ਨਹੀਂ, ਪਾਠ ਹੈ ਸੋਈ। ਇਹਦਾ ਮਤਲਬ ਕਿ ਉਹ ਜਿਵੇਂ ਅਸੀਂ ਇੱਕ ਬਚਨ ਪੜ੍ਹਨੇ ਆ, ਆਮ ਤੌਰ ਤੇ ਪੜਿਆ ਜਾਂਦਾ ਸੋ ਕਹੋ ਟਲ ਗੁਰ ਸੇਵੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੋ ਸ਼ਬਦ ਨਹੀਂ ਹੈਗਾ। ਸੱਸੇ ਨੂੰ ਔਂਕੜ ਲੱਗੀ ਹੈ, ਸੱਸੇ ਨੂੰ ਹੋੜਾ ਨਹੀਂ ਲੱਗਾ। ਸੋ ਕਹੋ ਟਲ ਹੈ, ਸੋ ਕਹੋ ਟਲ ਨਹੀਂ। ਹਜ਼ੂਰ ਇੱਥੇ ਮਿਹਰ ਪਾ ਕਰਦੇ ਨੇ ਸੋਈ ਨਾਨਕ, ਕਹਿੰਦੇ ਨੇ ਉਹ ਪਰਮਾਤਮਾ ਕਿਹੜਾ ਜਿਹਨੂੰ ਕਿਹਾ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤੋ। ਕਹਿਣ ਲੱਗੇ ਸਖਾ, ਸਖਾ ਦਾ ਅਰਥ ਹੈ ਸਾਥੀ, ਦੋਸਤ, ਮਿੱਤਰ, ਤੇ ਕਾਹਦਾ ਮਿੱਤਰ। ਕਹਿਣ ਲੱਗੇ ਜੀ ਸੰਗ ਕੀਤੋ, ਸਰੀਰ ਨਾਲ ਤੁਰਨ ਵਾਲਾ ਨਹੀਂ ਕੇਵਲ, ਪਰਮਾਤਮਾ ਇੱਕ ਉਹ ਮਿੱਤਰ ਬਣਾਇਆ ਜਿਹੜਾ ਜਿੰਦ ਨਾਲ ਤੁਰਦਾ ਹੈ। ਪਿਆਰਿਓ, ਦੁਨੀਆਂ ਦੇ ਮਿੱਤਰ ਸਰੀਰ ਨਾਲ ਚੱਲਦੇ ਨੇ, ਜਦੋਂ ਬੰਦਾ ਚਲਾਣਾ ਕਰ ਜਾਂਦਾ ਹੈ ਮਿੱਤਰ ਦੋਸਤ ਆਉਂਦੇ ਨੇ, ਸੰਸਾਰੀ ਭਰਾ ਮੋਢਿਆਂ ਤੇ ਚੁੱਕਦੇ ਨੇ। ਤੇ ਹਿੰਦੁਸਤਾਨ ਵਿੱਚ ਇੱਕ ਕਰਮ ਕਾਂਡ ਵੀ ਹੈ ਨਾ, ਕਿ ਕਈ ਵਾਰੀ ਉਹ ਪਰਕਰਮਾ ਕਰਕੇ ਚਿਖਾ ਦੀ ਵਿੱਚ ਆਪਣੇ ਵੱਲੋਂ ਲੱਕੜਾਂ ਵੀ ਸੜਦੇ ਨੇ, ਮਿੱਤਰਤਾ ਨਿਭਾਉਂਦੇ ਨੇ, ਤੇ ਅਸਲ ਵਿੱਚ ਉਹ ਅੱਗ ਲਾ ਕੇ ਉੱਥੇ ਲੱਕੜਾਂ ਸੱਟ ਕੇ ਕਹਿੰਦੇ ਨੇ ਲੈ ਪਿਆਰਿਆ, ਅੱਜ ਤੋਂ ਬਾਅਦ ਤੇਰਾ ਸਾਡਾ ਰਿਸ਼ਤਾ ਖਤਮ। ਕਦੀ ਕਿਸੇ ਨੇ ਵੱਧ ਤੋਂ ਵੱਧ ਉਹ ਸਵਾ ਹੀ ਸਾਂਭਣੇ ਆ ਨਾ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਰੱਬ ਐਸਾ ਮਿੱਤਰ ਏ, ਸ਼ਮਸ਼ਾਨ ਭੂਮੀ ਵਿੱਚ ਸਰੀਰ ਸੜਦਾ ਛੱਡ ਕੇ ਸਾਰੇ ਚਲੇ ਜਾਣਗੇ, ਪਰ ਜਿੱਥੇ ਤੇਰੀ ਜਿੰਦ ਜਾਏਗੀ ਉੱਥੇ ਪਰਮਾਤਮਾ ਮਿੱਤਰ ਜਾਏਗਾ। ਉਸ ਮਿੱਤਰ ਨੂੰ ਸਾਹਿਬ ਨੇ ਕਿਹਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਉੱਥੇ ਕੇਵਲ ਨਾਮ ਜਾਂਦਾ ਹੈ, ਆਓ ਕਰੋ ਕਿਰਪਾਲਤਾ, ਸਤਿਗੁਰੂ ਮੇਰ ਕਰੇ ਆਪਣੇ ਅੰਦਰੋਂ ਗੁਰੂ ਨੂੰ ਮਿੱਤਰ ਬਣਾ ਲਈਏ। ਸੱਜਣ ਤਾਈ ਉਹਦੇ ਰੱਖੀਏ ਜਿਹਨੂੰ ਮਿਲ ਕੇ ਰੱਬ ਚੇਤੇ ਆਵੇ। ਆਪਣੇ ਅੰਦਰ ਨੂੰ ਕਰੋ ਇਕਾਗਰ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਲਵੋ, ਫੁਰਨਿਆਂ ਤੇ ਕਾਬੂ ਪਾ, ਕੁਛ ਮਿੰਟ ਪਿਆਰੇ ਦੀ ਯਾਦ ਵਿੱਚ ਆਪਾਂ ਜੁੜ ਸਕੀਏ, ਔਰ ਉਚਾਰਨ ਕਰੋ ਜੀ ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।